ਧੰਨਵਾਖੇ ਗੁਰੂ ਸਾਹਿਬ ਜੀਓ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਨੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਡੰਡੋਤ ਬੰਦਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਤਿਗੁਰੂ ਜੀ ਦੇ ਦਰ ਘਰ ਦੇ ਕੀਰਤਨੀਏ ਗੁਰਸਿੱਖਾਂ ਨੇ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸ਼ਰਵਣ ਕਰਾਇਆ ਹੈ। ਆਪ ਜੀ ਦੇ ਸਨਮੁਖ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਇਲਾਹੀ ਗੁਰਬਾਣੀ ਦਾ ਕੀਰਤਨ ਸ਼ਰਵਣ ਕਰਾ ਕੇ ਗਏ। ਸਨਮਾਨਯੋਗ ਭਾਈ ਸਾਹਿਬ ਜੀ ਹੁਣਾਂ ਨੇ ਗੁਰਬਾਣੀ ਕੀਰਤਨ ਦਾ ਪ੍ਰਕਰਨ ਸਤਿਗੁਰੂ ਦੀ ਅੰਮ੍ਰਿਤ ਬਾਣੀ ਨੂੰ ਹੀ ਬਣਾਇਆ। ਕੀਰਤਨ ਦੇ ਵਿੱਚ ਹਜ਼ੂਰ ਦਾ ਇਹ ਅਮੋਲਕ ਬਚਨ ਆਪ ਜੀ ਨੇ ਸਰਵਣ ਕੀਤਾ, ਗੁਰ ਕੀ ਬਾਣੀ ਸਿਉਂ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਜਾਏ। ਆਪ ਜੀ ਨੇ ਇਸ ਵਿੱਚ ਸ਼ਬਦਿਕ ਸਰਵਣ ਕੀਤਾ ਹੈ। ਆਓ ਇਸ ਅਮੋਲਕ ਬਚਨ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਆਧਾਰ ਬਣਾ ਕੇ ਹਜ਼ੂਰ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਕਰ ਸਕੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਸਮੂਹ ਸਾਧ ਸੰਗਤ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਆਪ ਸੰਗਤ ਆਸੀਸ ਬਖਸ਼ੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਆਪ ਜੀ ਤਰਸ ਕਰੋ, ਮਿਹਰ ਕਰੋ, ਸਾਨੂੰ ਸਾਰਿਆਂ ਨੂੰ ਅੰਦਰ ਦਾ ਟਿਕਾ, ਅੰਦਰ ਦੀ ਇਕਾਗਰਤਾ ਬਖਸ਼ ਕੇ ਆਪਣੇ ਅਮੋਲਕ ਬਚਨਾਂ ਦੀ ਵਿਚਾਰ ਪ੍ਰੇਮ ਨਾਲ ਭਿੱਜ ਕੇ ਕਰਨ ਦੀ ਦਾਤ ਬਖਸ਼ ਦੇਵੋ। ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚੋਂ ਇਹ ਪਾਵਨ ਪਵਿੱਤਰ ਬਚਨ ਗੁਰ ਕੀ ਬਾਣੀ ਸਿਉਂ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਜਾਏ। ਇਨ੍ਹਾਂ ਤੁਕਾਂ ਦੇ ਅਖਰੀ ਅਰਥ ਇਸ ਪ੍ਰਕਾਰ ਨੇ ਕਿ ਜਿਹੜਾ ਵੀ ਮਨੁੱਖ ਗੁਰ ਕੀ ਬਾਣੀ ਸਿਉਂ ਰੰਗ ਲਾਏ, ਰੰਗ ਦਾ ਅਰਥ ਇੱਥੇ ਲਾਲ, ਪੀਲਾ, ਕਾਲਾ, ਨੀਲਾ ਨਹੀਂ, ਰੰਗ ਦਾ ਅਖਰੀ ਅਰਥ ਹੈ ਪ੍ਰੇਮ। ਜਿਹੜਾ ਗੁਰੂ ਕੀ ਬਾਣੀ ਨੂੰ ਪ੍ਰੇਮ ਕਰੇਗਾ, ਜਿਹੜਾ ਗੁਰੂ ਕੀ ਬਾਣੀ ਨੂੰ ਪਿਆਰ ਕਰੇਗਾ, ਹਜ਼ੂਰ ਕਹਿੰਦੇ ਨੇ ਗੁਰੂ ਕਿਰਪਾਲੂ ਹੋ ਜਾਏ ਤੇ ਗੁਰਬਾਣੀ ਨੂੰ ਪਿਆਰ ਕਰਨ ਵਾਲੇ ਜਗਿਆਸੂ ਦੇ ਮਨੁੱਖ ਦੇ ਦੁੱਖ ਪਰਮਾਤਮਾ ਸਤਿਗੁਰੂ ਤਰੁੱਟ ਕੇ ਦੂਰ ਕਰ ਦਿੰਦਾ ਹੈ। ਗੁਰ ਕੀ ਬਾਣੀ ਸਿਉਂ ਰੰਗ ਲਾਏ, ਗੁਰੂ ਕੀ ਬਾਣੀ ਨੂੰ ਪ੍ਰੇਮ ਕਰੇ, ਗੁਰ ਕਿਰਪਾਲ ਹੋਏ ਦੁੱਖ ਜਾਏ ਤੇ ਗੁਰੂ ਕਿਰਪਾ ਦੇ ਘਰ ਵਿਚ ਆਉਣ, ਤੇ ਜਿਹੜਾ ਗੁਰੂ ਕੀ ਬਾਣੀ ਨੂੰ ਪਿਆਰ ਕਰਦਾ ਹੈ ਉਸ ਦੇ ਸਾਰੇ ਦੁੱਖ ਸਤਿਗੁਰੂ ਕਿਰਪਾ ਕਰਕੇ ਨਿਵਿਰਤ ਕਰ ਦਿੰਦੇ। ਗੁਰੂ ਕੀ ਬਾਣੀ ਨੂੰ ਪ੍ਰੇਮ ਕਰੇ, ਗੁਰੂ ਕੀ ਬਾਣੀ ਨੂੰ ਪ੍ਰੇਮ ਕਰਨ ਦਾ ਅਰਥ ਜਿੱਥੇ ਬਾਰਮੁਖੀ ਅਦਬ ਕਰਨਾ ਹੈ ਉਥੇ ਗੁਰੂ ਕੀ ਬਾਣੀ ਨੂੰ ਆਪਣੇ ਅੰਤਰ ਆਤਮੇ, ਆਪਣੇ ਮਾਨਸਿਕ ਪੱਧਰ ਤੇ ਪ੍ਰੇਮ ਕਰਨਾ। ਦੇਖੋ, ਇੱਕ ਅਸੀਂ ਪਿਆਰ ਕਰਨੇ ਆ ਬਾਹਰ ਮੁਖੀ, ਇੱਕ ਪਿਆਰ ਹੈ ਆਪਣੇ ਅੰਤਰ ਆਤਮੇ ਕਰਨਾ। ਬਾਹਰ ਮੁਖੀ ਆਪਾਂ ਪ੍ਰੇਮ ਕਰਨੇ ਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਆਪਾਂ ਸਰਬੱਤ ਸੰਗਤ ਨੇ ਮੱਥਾ ਟੇਕਿਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪੁਸ਼ਾਕੇ ਆਪਾਂ ਹਾਜ਼ਰ ਭੇਟ ਕਰਨੇ ਆ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਫੁੱਲਾਂ ਦੇ ਸਿਹਰੇ ਭੇਟ ਕਰਨੇ ਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਾਂ ਮਾਇਆ ਦੀ ਭੇਟਾ ਤੇ ਹਜ਼ੂਰ ਦੇ ਚਰਨਾਂ ਵਿਚ ਮੱਥਾ ਟੇਕਨੇ ਆ। ਇਹ ਵੀ ਹੈ ਗੁਰੂ ਕੀ ਬਾਣੀ ਨੂੰ ਪ੍ਰੇਮ ਕਰਨਾ। ਇਹ ਬਾਰਮੁਖੀ ਇਕ ਤਰੀਕਾ ਹੈ, ਪਰ ਹਜ਼ੂਰ ਨੇ ਕਿਹਾ ਜਿਹੜਾ ਗੁਰੂ ਕੀ ਬਾਣੀ ਨੂੰ ਪ੍ਰੇਮ ਕਰੇਗਾ, ਬਾਰਮੁਖੀ ਵੀ ਗੁਰੂ ਕੀ ਬਾਣੀ ਦਾ ਅਦਬ ਕਰੇ ਤੇ ਆਪਣੇ ਧੁਰ ਅੰਤਰ ਆਤਮੇ ਤੋਂ ਗੁਰੂ ਕੀ ਬਾਣੀ ਨੂੰ ਪ੍ਰੇਮ ਕਰੇ। ਆਓ ਅਸੀਂ ਬਾਣੀ ਵਿਚੋਂ ਦੇਖੀਏ ਕਿ ਗੁਰੂ ਕੀ ਬਾਣੀ ਨੂੰ ਪ੍ਰੇਮ ਕਰਦਿਆਂ ਦੁੱਖ ਕਿਵੇਂ ਜਾਂਦੇ ਨੇ ਤੇ ਗੁਰੂ ਕੀ ਬਾਣੀ ਨੂੰ ਪ੍ਰੇਮ ਕਿਵੇਂ ਕੀਤਾ ਜਾਏ। ਹਜ਼ੂਰ ਨੇ ਬੜੇ ਪਿਆਰੇ ਬਚਨ ਕਹੇ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅਮੋਲਕ ਬਚਨਾਂ ਵਿਚ ਹੀ ਗੁਰੂ ਅਮਰਦਾਸ ਜੀ ਦਾ ਇਕ ਰਹਿਮਤ ਭਰਿਆ ਬਚਨ ਹੈ, ਸ਼ਲੋਕ 12 ਤੇ ਵਧੀਕ ਵਿਚ। ਤੇ ਹਜ਼ੂਰ ਨੇ ਪ੍ਰਮਾਣ ਕੀ ਬਖਸ਼ਿਸ਼ ਕੀਤਾ, ਕਹਿਣ ਲੱਗੇ ਜਿਵੇਂ ਇਕ ਸੁਹਾਗਣ, ਇਕ ਸਤਵੰਤੀ ਆਪਣੇ ਪਤੀ ਦੀ ਇੰਤਜ਼ਾਰ ਵਿਚ ਉਹਨੂੰ ਖਾਣਾ ਵਿਸਰ ਜਾਂਦਾ, ਪੀਣਾ ਵਿਸਰ ਜਾਂਦਾ। ਜਦੋਂ ਪਤੀ ਨੇ ਘਰ ਵਿੱਚ ਆਉਣਾ ਹੋਵੇ, ਇਹ ਬਾਣੀ ਦੇ ਸ਼ਬਦ ਨੇ, ਕਿਵੇਂ ਪ੍ਰੇਮ ਕੀਤਾ ਜਾਏ। ਪਤੀ ਨੇ ਪਰਦੇਸ਼ ਤੋਂ ਘਰ ਵਿੱਚ ਆਉਣਾ ਤੇ ਉਹ ਸੁਹਾਗਣ, ਉਹਨੂੰ ਨੀਂਦ ਵੀ ਵਿਸਰ ਗਈ, ਉਹਨੂੰ ਆਪਣੇ ਤਨ ਦਾ ਸੁੱਖ ਸਭ ਕੁਝ ਵਿਸਰ ਗਿਆ। ਉਹਨੇ ਪ੍ਰਭਾਤ ਵੇਲੇ ਉੱਠ ਆਪਣੇ ਪਤੀ ਦੇ ਆਉਣ ਤੋਂ ਪਹਿਲਾਂ ਉਹਦੇ ਲਈ ਪਕਵਾਨ, ਉਹਦੇ ਲਈ ਭੋਜਨ, ਉਹਦੇ ਲਈ ਬਿਸਤਰ, ਸਾਰੀ ਤਿਆਰੀ ਉਹਨੇ ਕਰ ਦਿੱਤੀ। ਤੇ ਜੇ ਉਹਨੂੰ ਪੁੱਛਿਆ ਜਾਏ, ਉਹਦੀਆਂ ਅੱਖਾਂ ਵਿੱਚ ਨੀਂਦ ਨਕੀ, ਉਹਦੇ ਤਨ ਨੂੰ ਥਕਾਵਟ ਨਕੀ, ਉਹਨੂੰ ਅਕੇਵਾਂ ਤੇ ਥਕੇਵਾਂ ਕੁਛ ਵੀ ਨਹੀਂ, ਤੇ ਪੁੱਛਿਆ ਜਾਏ ਵੀ ਤੈਨੂੰ ਨੀਂਦ, ਤੈਨੂੰ ਥਕਾਵਟ ਕੁਛ ਵੀ ਨਹੀਂ, ਤੇ ਉਸ ਦਾ ਉੱਤਰ ਹੋਵੇਗਾ ਕਿ ਜਦੋਂ ਪਿਆਰੇ ਪਤੀ ਨੇ ਘਰ ਵਿੱਚ ਆਉਣਾ ਹੋਵੇ ਉਦੋਂ ਨੀਂਦ ਵੀ ਨਹੀਂ ਆਉਂਦੀ, ਭੁੱਖ ਵੀ ਨਹੀਂ ਲੱਗਦੀ। ਹਜ਼ੂਰ ਨੇ ਕਿਹਾ, ਮਨਾ, ਤੂੰ ਇਸ ਤਰ੍ਹਾਂ ਗੁਰੂ ਕੀ ਬਾਣੀ ਨੂੰ ਪ੍ਰੇਮ ਕਰ ਕਿ ਜਿਵੇਂ ਇੱਕ ਸੁਹਾਗਣ ਆਪਣੇ ਪਤੀ ਨੂੰ ਪ੍ਰੇਮ ਕਰੇ, ਉਹਨੂੰ ਅਕਾਵਟ, ਥਕਾਵਟ ਤੇ ਨੀਂਦ ਸਭ ਕੁਝ ਭੁੱਲ ਜਾਂਦੀ ਏ, ਸਿਰਫ ਉਹਨੂੰ ਚੇਤੇ ਰਹਿੰਦਾ ਹੈ ਤੇ ਕੇਵਲ ਪਤੀ ਦਾ ਪਿਆਰ ਹੀ। ਉਹਦੇ ਆਉਣ ਦੀ ਆਹਟ, ਉਹਦੇ ਆਉਣ ਦੀ ਬਿੜਕ, ਉਹਦੇ ਕੰਨਾਂ ਵਿਚ ਉਹਦੀ ਆਵਾਜ਼ ਗੂੰਜਦੀ ਹੈ। ਹਜ਼ੂਰ ਗੁਰੂ ਅਮਰਦਾਸ ਜੀ ਦੇ ਬਚਨ ਨੇ ਸਿਰਫ ਬੇਨਤੀ ਗੁਰ ਕੀ ਬਾਣੀ ਸਿਉ ਰੰਗ ਲਾਏ। ਹਜ਼ੂਰ ਨੇ ਫੁਰਮਾਇਆ, ਜਿਉ ਪੁਰਖ ਹੈ ਘਰ ਭਗਤੀ ਨਾਰ ਹੈ। ਇੱਥੇ ਪੁਰਖ ਹੈ ਦਾ ਅਰਥ ਹੈ ਪੁਰਖ, ਆਦਮੀ, ਇਨਸਾਨ, ਮਨੁੱਖ। ਜੋ ਪੁਰਖ ਹੈ ਕਰ ਭਗਤੀ ਨਾਰ ਹੈ, ਭਗਤੀ ਦਾ ਅਰਥ ਹੈ ਭਾਵਨਾ ਵਾਲੀ ਤੇ ਨਾਰ ਦਾ ਅਰਥ ਹੈ ਇਸਤਰੀ। ਜਿਵੇਂ ਕਹਿਣ ਲੱਗੇ ਇੱਕ ਮਨੁੱਖ ਦੇ ਘਰ ਪਿਆਰ ਕਰਨ ਵਾਲੀ, ਪਤੀ ਨੂੰ ਸਨੇਹ ਕਰਨ ਵਾਲੀ, ਪਤੀ ਨੂੰ ਅੰਦਰੋਂ ਪਿਆਰ ਕਰਨ ਵਾਲੀ ਇਸਤਰੀ ਹੈ। ਜੋ ਪੁਰਖ ਹੈ ਕਰ ਭਗਤੀ ਨਾਰ ਹੈ, ਅਤ ਪੋ ਲੋਚਾ ਭਗਤੀ ਪਾਏ। ਉਹ ਆਪਣੇ ਪਤੀ ਦੀ ਲੋਚਾ ਰੱਖਦੀ ਏ ਭਾਵਨਾ ਨਾਲ, ਬੱਧਾ ਚੱਟੀ ਨਹੀਂ। ਇਸੇ ਤਰ੍ਹਾਂ ਭਗਤ ਆਪਣੇ ਗੁਰੂ ਕੀ ਬਾਣੀ ਨੂੰ, ਇਸੇ ਤਰ੍ਹਾਂ ਜਗਿਆਸੂ ਆਪਣੇ ਪਿਆਰੇ ਸਤਿਗੁਰੂ ਦੀ ਬਾਣੀ ਨੂੰ ਸਲਾਉਂਦੇ ਨੇ, ਉਹਨੂੰ ਪਿਆਰ ਕਰਦੇ ਨੇ। ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਾਇਰੇ ਵਿਚ ਰਹਿ ਕੇ ਕਿ ਗੁਰੂ ਕੀ ਬਾਣੀ ਨੂੰ ਕਿਤਨਾ ਕੁ ਪਿਆਰ ਕੀਤਾ ਜਾਏ। ਹਜ਼ੂਰ ਨੇ ਗੱਲ ਮੁਕਾਈ ਕਿ ਜਿਵੇਂ ਇੱਕ ਪਤਨੀ ਆਪਣੇ ਪਤੀ ਨੂੰ ਪਿਆਰ ਕਰਦੀ ਹੈ, ਉਹਨੇ ਸਭ ਕੁਝ ਆਪਣੇ ਪਤੀ ਨੂੰ ਸਮਰਪਿਤ ਕਰ ਦਿੱਤਾ, ਤੇ ਇੱਕ ਸੁਹਾਗਣ ਇੰਨਾ ਪਤੀ ਨੂੰ ਪਿਆਰ ਕਰਦੀ ਏ ਕਿ ਉਸ ਦਾ ਅੰਦਰ ਆਪਣੇ ਪਤੀ ਨਾਲ ਬਿਲਕੁਲ ਇੱਕ ਮਿੱਕ ਅਭੇਦ ਹੈ। ਹਜ਼ੂਰ ਦੀ ਬਾਣੀ ਵਿਚ ਹੀ ਬਚਨ ਆਉਂਦਾ ਕਿ ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ, ਇੱਕ ਸਤਵੰਤੀ ਦੇ ਕੀ ਲੱਛਣ ਨੇ, ਅੰਦਰ ਸੱਚ। ਇਸ ਤਰ੍ਹਾਂ ਗੁਰੂ ਨੂੰ ਪਿਆਰ ਕਰ, ਅੰਦਰ ਸੱਚ, ਮੁੱਖ ਉਜਲਾ, ਖਸਮੈ ਮਾਹੇ ਸਮਾਏ, ਉਹਦੇ ਅੰਦਰ ਸੱਚ, ਮੁੱਖ ਉਹਦੇ ਤੇ ਉਜਲਾਪਣ, ਕੋਈ ਦੋਸ਼ ਨਹੀਂ, ਕੋਈ ਐਬ ਨਹੀਂ, ਤੇ ਆਪਣੇ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿਚ ਇਤਨੀ ਕੁ ਜੁੜੀ ਕਿ ਉਹਦੇ ਵਿਚ ਸਮਾਈ ਹੋਈ ਹੈ। ਉਹ ਆਪਣੇ ਪਤੀ ਦੀ ਆਵਾਜ਼ ਨੂੰ ਪਹਿਚਾਣਦੀ, ਉਹਨੂੰ ਆਪਣੇ ਪਤੀ ਦੇ ਸੁਭਾਅ ਦਾ ਪਤਾ ਹੈ, ਉਹਨੂੰ ਆਪਣੇ ਪਤੀ ਦੇ ਗੁਣਾਂ ਦਾ ਪਤਾ ਹੈ। ਤੇ ਇਕ ਉਦਾਹਰਨ ਮੈਂ ਇਤਿਹਾਸ ਵਿਚੋਂ ਸਿਰਫ ਟਿਊਕ ਮਾਤਰ, ਜਿਸ ਦਿਨ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਾ ਰਹੇ ਸਨ, ਤੇ ਲਿਖਾਰੀ ਸਨ ਭਾਈ ਸਾਹਿਬ ਭਾਈ ਗੁਰਦਾਸ ਜੀ, ਕਿਉਂਕਿ ਉਸ ਵੇਲੇ ਵੀ ਬਾਣੀ ਵਿਚ ਕੁਝ ਪੋਥੀਆਂ ਵਿਚ ਮਿਲਾਵਟ ਦੀ ਝਲਕ ਪੈਂਦੀ ਸੀ। ਤੇ ਭਾਈ ਸਾਹਿਬ ਜਦੋਂ ਬਾਣੀ ਲਿਖਦੇ ਨੇ, ਜਿੱਥੇ ਉਨ੍ਹਾਂ ਨੂੰ ਕੋਈ ਇਹ ਜਾਣਕਾਰੀ ਮਿਲਦੀ ਏ ਕਿ ਇਸ ਰਚਨਾ ਵਿਚ, ਇਸ ਬਾਣੀ ਵਿਚ ਕੋਈ ਮੀਣਿਆਂ ਦਾ ਸ਼ਬਦ ਹੈ, ਇਹਦੇ ਵਿਚ ਪਿਰਥੀਏ ਦੀ ਸੰਤਾਨ ਨੇ ਕੁਝ ਮਿਲਾ ਦਿੱਤਾ, ਤੇ ਇਕ ਖਿੰਨ ਵਿਚ ਉਹ ਹਜ਼ੂਰ ਦੇ ਚਰਨਾਂ ਚ ਬੇਨਤੀ ਕਰਦੇ ਸਨ, ਮਹਾਰਾਜ ਕਿ ਆ ਸ਼ਬਦ, ਆ ਰਚਨਾ ਇਸ ਬਾਣੀ ਵਿਚੋਂ ਝਲਕ ਪੈ ਰਹੀ ਹੈ ਕਿ ਇਹ ਮੀਣਿਆਂ ਦੇ ਮਿਲਾਏ ਕੋਈ ਸ਼ਬਦ ਨੇ। ਹਜ਼ੂਰ ਨੇ ਪੁੱਛ ਲਿਆ, ਕਹਿਣ ਲੱਗੇ ਭਾਈ ਗੁਰਦਾਸ, ਆਪ ਸੁਗੜ ਸਿਆਣੇ ਵਿਦਵਾਨ ਹੋ, ਆਪ ਸੋਝੀਵਾਨ ਹੋ, ਪਰ ਤੁਸੀਂ ਇਕ ਖਿੰਨ ਵਿਚ ਕਿਵੇਂ ਹੁਣ ਪਹਿਚਾਣ ਦਿੰਦੇ ਹੋ ਇਹ ਗੁਰੂ ਕੀ ਬਾਣੀ ਹੈ, ਇਹ ਮੀਣਿਆਂ ਦੇ ਸ਼ਬਦ ਨੇ? ਕਿਉਂਕਿ ਇਤਿਹਾਸ ਦੇ ਗ੍ਰੰਥ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ, ਉਹਦੇ ਵਿਚ ਇਹ ਸ਼ਬਦ ਲਿਖੇ ਨੇ ਕਿ ਗੁਰੂ ਅਰਜੁਨ ਦੇਵ ਤੋਂ ਪਹਿਲਾਂ ਮੀਣਿਆਂ ਨੇ ਆਪਣਾ ਇੱਕ ਗ੍ਰੰਥ ਤਿਆਰ ਕਰ ਲਿਆ ਸੀ। ਉੱਥੇ ਲਿਖਿਆ ਹੋਇਆ ਕਿ ਮੀਣਿਆਂ ਦੀ ਇਹ ਚਾਲ ਸੀ, ਉਹ ਸ਼ਬਦ ਲਿਖਦੇ ਨੇ, ਮਿਹਰਵਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ, ਹਿੰਦੀ ਪਾਰਸੀ ਗੁਰਮੁਖੀ ਨਾਲੇ ਸੰਸਕ੍ਰਿਤ ਪੜ੍ਹੇ, ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਾਈ, ਮੀਣਿਆਂ ਦੀ ਪੁਸਤਕ ਵਿਚ ਗ੍ਰੰਥ ਬਣਾਇਆ, ਚੌਹਾਂ ਪਾਤਸ਼ਾਹੀਆਂ ਦਾ ਸ਼ਬਦ ਲਿਖ ਵਿਚ ਪਾਇਆ। ਉਨ੍ਹਾਂ ਨੇ ਚਾਰ ਪਾਤਸ਼ਾਹੀਆਂ ਦੇ ਸ਼ਬਦ ਆਪਣੇ ਨਾਲ ਮਿਲਾ ਲਏ। ਭਾਈ ਗੁਰਦਾਸ ਨੇ ਸੁਗੜਤਾ ਨਾਲ ਉਨ੍ਹਾਂ ਦੇ ਸ਼ਬਦਾਂ ਨੂੰ ਜਦੋਂ ਪੜਚੋਲਿਆ, ਢੂੰਡਿਆ, ਖੋਜਿਆ, ਇੱਕ ਖਿੰਨ ਵਿਚ ਪਹਿਚਾਣ ਲਿਆ। ਉਸ ਵੇਲੇ ਪੁੱਛਿਆ ਕਿ ਤੁਸੀਂ ਇੰਨੀ ਜਲਦੀ ਪਹਿਚਾਣ ਕਿਵੇਂ ਕਰ ਲੈਂਦੇ ਹੋ, ਕਿਵੇਂ ਤੁਹਾਨੂੰ ਫਰਕ ਨਜ਼ਰ ਆ ਜਾਂਦਾ ਹੈ? ਭਾਈ ਸਾਹਿਬ ਨੇ ਜਿਹੜਾ ਉੱਤਰ ਦਿੱਤਾ, ਗੁਰਮੁਖੋ ਇਸ ਤਰ੍ਹਾਂ ਗੁਰੂ ਕੀ ਬਾਣੀ ਨੂੰ ਪਿਆਰ ਕਰੇ ਸਿੱਖ। ਕਹਿਣ ਲੱਗੇ, ਸੱਚੇ ਪਾਤਸ਼ਾਹ, ਹਜ਼ਾਰਾਂ ਮਨੁੱਖ ਖਲੋਤੇ ਹੋਣ, ਇੱਕ ਬਹੁਤ ਵੱਡਾ ਹਾਲ ਹੋਵੇ, ਇੱਕ ਬਹੁਤ ਵੱਡਾ ਪਸਾਰ ਹੋਵੇ, ਕਮਰਾ ਹੋਵੇ, ਉਸ ਵਿਚ ਹਜ਼ਾਰਾਂ ਬੰਦੇ ਹੋਣ, ਉਸ ਹਾਲ ਵਿਚ ਹਜ਼ਾਰਾਂ ਬੰਦੇ ਵਾਰ ਵਾਰ ਬੋਲੀ ਜਾਣ, ਹਜ਼ਾਰਾਂ ਬੰਦਿਆਂ ਦੀ ਆਵਾਜ਼ ਕੰਨਾਂ ਵਿਚ ਸੁਣਾਈ ਦੇ, ਤੇ ਉਸ ਕਮਰੇ ਦੀ ਦੀਵਾਰ ਦੇ ਓਹਲੇ, ਉਸ ਹਾਲ ਦੀ ਦੀਵਾਰ ਦੇ ਇਕ ਪਾਸੇ ਪਰਦੇ ਵਿਚ ਇਕ ਸੁਹਾਗਣ ਔਰਤ ਖਲੋਤੀ ਏ, ਜਿਸ ਦਾ ਪਤੀ ਵਿਚ ਉਸ ਹਜ਼ਾਰ ਮਰਦ ਵਿਚ ਬੋਲਦਾ ਪਿਆ। ਕਹਿਣ ਲੱਗੇ, ਹਜ਼ਾਰਾਂ ਬੰਦਿਆਂ ਦੀ ਆਵਾਜ਼ ਵਿਚੋਂ ਜਦੋਂ ਉਸ ਦਾ ਪਤੀ ਬੋਲਦਾ, ਉਸ ਦੀ ਆਵਾਜ਼ ਗਲੇ ਚੋਂ ਨਿਕਲਦੀ ਏ, ਇਕ ਖਿੰਨ ਦੇ ਵਿਚ ਪਹਿਚਾਣ ਜਾਂਦੀ ਏ ਕਿ ਇਹ ਮੇਰੇ ਪਤੀ ਦੀ, ਮੇਰੇ ਸਾਈਂ ਦੀ, ਮੇਰੇ ਮਾਲਕ ਦੀ ਆਵਾਜ਼ ਹੈ। ਕਹਿਣ ਲੱਗੇ, ਉਹ ਕਿਹੜੀ ਸੁਹਾਗਣ ਹੈ ਜਿਹਨੂੰ ਆਪਣੇ ਪਤੀ ਦੀ ਆਵਾਜ਼ ਦੀ ਪਹਿਚਾਣ ਨਹੀਂ? ਕਹਿਣ ਲੱਗੇ, ਉਹ ਗੁਰੂ ਕਾ ਸਿੱਖ ਕਾਹਦਾ ਜਿਹਨੂੰ ਆਪਣੇ ਬਾਬੇ ਦੀ ਬਾਣੀ ਦੀ ਪਹਿਚਾਣ। ਕਿ ਜਿਵੇਂ ਧਿਆਨ ਦਿਆ ਜੇ, ਜਿਵੇਂ ਇੱਕ ਸੁਹਾਗਣ ਆਪਣੇ ਪਤੀ ਦੀ ਆਵਾਜ਼ ਨੂੰ ਆਪਣੇ ਰੋਮ ਰੋਮ ਵਿਚ ਤਸਾ ਗਈ, ਇਸੇ ਤਰ੍ਹਾਂ ਤੂੰ ਗੁਰੂ ਕੀ ਬਾਣੀ ਨੂੰ ਪ੍ਰੇਮ ਕਰ, ਤੈਨੂੰ ਮਹਿਸੂਸ ਹੋਵੇ ਕਿ ਇਹ ਮੇਰੇ ਖਸਮ ਦੀ, ਮੇਰੇ ਗੁਰੂ ਦੀ ਬਾਣੀ ਦੀ ਆਵਾਜ਼ ਹੈ। ਹਜ਼ੂਰ ਨੇ ਕਿਹਾ ਕਿ ਜਿਸ ਤਰ੍ਹਾਂ ਇੱਕ ਸੁਹਾਗਣ ਆਪਣੇ ਪਤੀ ਦੀ ਆਵਾਜ਼ ਨੂੰ ਪਹਿਚਾਣ ਦੀਏ, ਇਸੇ ਤਰ੍ਹਾਂ ਸਿੱਖ ਆਪਣੇ ਗੁਰੂ ਦੀ ਆਵਾਜ਼ ਨੂੰ ਪਹਿਚਾਣੇ, ਫਿਰ ਕਿੰਨਾ ਕੁ ਪਿਆਰ ਕਰੇ ਗੁਰੂ ਨੂੰ। ਆਓ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਦਰਸ਼ਨ ਕਰੀਏ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਦੇ ਬਚਨ, ਧੰਨ ਗੁਰੂ ਅਮਰਦਾਸ ਜੀ ਦੇ ਬਚਨ, ਸਤਿਗੁਰੂ ਦੇ ਅਮੋਲਕ ਬਚਨਾਂ ਵਿਚੋਂ। ਕਹਿਣ ਲੱਗੇ, ਜਿਤਨਾ ਤੂੰ ਗੁਰੂ ਕੀ ਬਾਣੀ ਨੂੰ ਆਪਣੇ ਅੰਤਰ ਆਤਮੇ ਪ੍ਰੇਮ ਕਰੇਗਾ, ਯਾਦ ਰੱਖ ਓਨੀ ਗੁਰੂ ਕੀ ਬਾਣੀ ਤੇਰੇ ਤੁਰ ਅੰਤਰ ਆਪਣਾ ਨਿਵਾਸ ਕਰੇਗੀ। ਮਹਾਰਾਜ, ਕਿੰਨਾ ਕੁ ਗੁਰੂ ਅਰਜੁਨ ਸਾਹਿਬ ਦਾ ਇੱਕ ਬਚਨ ਹੈ ਕਿ ਗੁਰ ਕੀ ਬਾਣੀ ਸੋ ਰੰਗ ਲਾਏ, ਗੁਰੂ ਕੀ ਬਾਣੀ ਨੂੰ ਪ੍ਰੇਮ ਕਰ। ਉਹ ਕਹਿੰਦੇ ਨੇ ਕਿ ਇਸ ਸੰਸਾਰ ਵਿਚ ਹਰ ਇਨਸਾਨ ਦੀ ਕੋਈ ਨਾ ਕੋਈ ਕੀਮਤੀ ਵਸਤੂ ਹੈ, ਬੰਦਾ ਉਸ ਚੀਜ਼ ਨੂੰ ਅੱਤ ਦਾ ਨੇਹ ਕਰਦਾ, ਉਹਦਾ ਉਲਾਰ, ਉਹਦਾ ਝੁਕਾ ਅੰਤਰ ਆਤਮੇ ਉਹਦੇ ਨਾਲ ਹੁੰਦਾ, ਤੇ ਜਿਤਨਾ ਮਰਜ਼ੀ ਕੋਈ ਯਤਨ ਕਰੇ, ਉਹ ਜਿਸ ਨੂੰ ਪਿਆਰ ਕਰਦਾ ਸਭ ਕੁਝ ਤਿਆਗ ਦਏਗਾ, ਪਰ ਆਪਣੇ ਪਿਆਰੇ ਦੇ ਪਿਆਰ ਵੱਲੋਂ ਕਦੀ ਉਹ ਕਦਮ ਪਿੱਛੇ ਨਹੀਂ ਹਟਾਏ, ਕਿਉਂਕਿ ਉਹ ਦਿਲੋਂ ਪਿਆਰ ਕਰ ਰਿਹਾ। ਜੇ ਆਪਾਂ ਮੱਛੀ ਨੂੰ ਕਹੀਏ ਕਿ ਤੂੰ ਪਾਣੀ ਨੂੰ ਤਿਆਗ ਦੇ, ਤੈਨੂੰ ਅਸੀਂ ਕੀਮਤੀ ਰੇਸ਼ਮੀ ਕੱਪੜਿਆਂ ਵਿਚ ਲਪੇਟ ਦਿੰਦੇ ਹਾਂ, ਕੋਈ ਵੀ ਮੱਛੀ ਹਜ਼ਾਰਾਂ ਰੁਪਈਆਂ ਦੇ ਕੀਮਤੀ ਵਸਤਰ ਨੂੰ ਪਿਆਰ ਨਹੀਂ ਕਰੇਗੀ। ਚੇਤੇ ਰੱਖੋ, ਉਹ ਪਾਣੀ ਨੂੰ ਪਿਆਰ ਤਾਂ ਕਰੇਗੀ, ਪਾਣੀ ਦੀ ਖਾਤਰ ਤੜਫੇਗੀ, ਉਹ ਪੁਸ਼ਾਕ ਨੂੰ, ਉਹ ਭੋਜਨ ਨੂੰ, ਉਹ ਸੋਨੇ ਦੇ ਗਹਿਣਿਆਂ ਨੂੰ ਤਿਆਗ ਦੇਗੀ, ਪਰ ਉਹਦਾ ਅੰਤਰ ਆਤਮਾ ਜਿਹੜਾ ਉਹ ਕੇਵਲ ਪਾਣੀ ਦੇ ਵਿਚ ਹੀ ਟਿਕਿਆ ਰਹੇਗਾ। ਹਜ਼ੂਰ ਨੇ ਬਾਣੀ ਚ ਕੁਝ ਬਰਮਾਨ ਦਿੱਤੇ ਨੇ। ਆਓ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਤੱਕਣਾ ਕਿ ਕਿਵੇਂ ਗੁਰੂ ਕੀ ਬਾਣੀ ਨੂੰ ਪਿਆਰ ਕਰੀਏ। ਜਦੋਂ ਹਜ਼ੂਰ ਪਰਮਾਤਮਾ ਦੇ ਪਿਆਰ ਦੀ ਗੱਲ ਕਰਨ, ਗੁਰੂ ਦੇ ਪਿਆਰ ਦੀ ਗੱਲ ਕਰਨ, ਸ਼ਬਦ ਦੇ ਪਿਆਰ ਦੀ ਗੱਲ ਕਰਨ, ਉਦੋਂ ਬਸ ਸਾਰੀ ਬਾਣੀ ਦਾ ਤੱਤ ਭਾਵ ਇਹ ਕਿ ਆਪਣੇ ਸਾਈਂ ਨੂੰ ਪਿਆਰ ਕਰਨਾ, ਆਪਣੇ ਮਾਲਕ ਨੂੰ ਪਿਆਰ ਕਰਨਾ। ਗੁਰ ਕੀ ਬਾਣੀ ਸੋ ਰੰਗ ਲਾਏ, ਭਾਈ ਸਾਹਿਬ ਬਾਣੀ ਪੜ੍ਹ ਕੇ ਗਏ, ਬਾਣੀ ਕੀ ਤਾਂ ਗੁਰੂ ਕਹਿ, ਜਦੋਂ ਸ਼ਬਦ ਪੜਿਆ ਬਾਣੀ ਗੁਰੂ, ਗੁਰੂ ਕਹਿ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ ਬਾਣੀ ਵਿਚ ਹਜ਼ੂਰ ਨੇ ਕਿਹਾ ਵਾਹ ਵਾਹ ਬਾਣੀ ਨਿਰੰਕਾਰ ਹੈ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਬਾਣੀ ਨਿਰੰਕਾਰ ਬਾਣੀ ਗੁਰੂ ਬਾਣੀ ਪਰਮਾਤਮਾ ਬਾਣੀ ਗੁਰੂ ਦਾ ਆਪਾਂ ਗੁਰੂ ਕੀ ਬਾਣੀ ਸਤਿਗੁਰੂ ਦਾ ਆਪਣਾ ਖਿਰਦਾ ਮਹਾਰਾਜ ਜੀ ਦੀ ਬਾਣੀ ਚ ਅਸੀਂ ਦੇਖੀਏ ਕਿ ਸਭ ਤੋਂ ਵੱਧ ਪਿਆਰੀ ਚੀਜ਼ ਕਿਹੜੀ ਏ ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਕਿਹਾ ਕਹਿਣ ਲੱਗੇ ਸਭ ਤੋਂ ਪਿਆਰੀ ਮੇਰੇ ਵਾਸਤੇ ਮੇਰੇ ਗੁਰੂ ਕੀ ਬਾਣੀ ਹੈ ਧੁਰ ਕੀ ਬਾਣੀ ਹੈ ਮਹਾਰਾਜ ਕਿੰਨਾ ਕੁ ਪਿਆਰ ਕਰਦੇ ਹੋ ਇੰਨਾ ਕੁ ਜਿੰਨਾ ਭੋਜਨ ਨੂੰ ਕੋਈ ਪਿਆਰ ਕਰਦਾ ਇੰਨਾ ਕੁ ਜਿੰਨਾ ਕੋਈ ਆਪਣੇ ਬਸਤਰ ਨੂੰ ਪਿਆਰ ਕਰਦਾ ਇੰਨਾ ਕੁ ਜਿੰਨਾ ਆਪਣੀ ਸੰਤਾਨ ਨੂੰ ਕੋਈ ਪਿਆਰ ਕਰਦਾ ਇੰਨਾ ਜਿੰਨਾ ਕੋਈ ਆਪਣੇ ਮਿੱਤਰਾਂ ਨੂੰ ਪਿਆਰ ਕਰਦਾ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਨਹੀਂ ਭੋਜਨ ਨੂੰ ਲੋਕ ਪਿਆਰ ਕਰਦੇ ਨੇ ਪਰ ਯਾਦ ਰੱਖਿਓ ਸਾਰਾ ਦਿਨ ਨਹੀਂ ਭੋਜਨ ਨੂੰ ਓਨੀ ਦੇਰ ਤੱਕ ਪਿਆਰ ਕੀਤਾ ਜਾਂਦਾ ਜਿੰਨੀ ਦੇਰ ਤੱਕ ਭੁੱਖ ਹੈ ਭੁੱਖ ਤੋਂ ਬਿਨਾਂ ਤਾਂ ਲੋਕ ਭੋਜਨ ਨੂੰ ਵੀ ਇੱਕ ਪਾਸੇ ਰੱਖ ਦਿੰਦੇ ਨੇ ਤਨ ਦੇ ਵਸਤਰਾਂ ਨੂੰ ਓਨੀ ਦੇਰ ਤੱਕ ਪਿਆਰ ਕਰਦੇ ਨੇ ਜਿੰਨੀ ਦੇਰ ਤੱਕ ਉਹ ਮੌਸਮ ਦੇ ਹਿਸਾਬ ਨਾਲ ਵਸਤਰ ਸੁੱਕ ਦਿੰਦੇ ਨੇ ਗਰਮੀ ਵਿਚ ਅਸੀਂ ਵਸਤਰ ਪਤਲੇ ਪਾ ਕੇ ਬੈਠੇ ਹਾਂ ਪਰ ਦੋ ਮਹੀਨਿਆਂ ਬਾਅਦ ਇਨ੍ਹਾਂ ਵਸਤਰਾਂ ਨੂੰ ਪਿਆਰ ਨਹੀਂ ਕਰਾਂਗੇ ਅਸੀਂ ਸਰਦੀ ਦੇ ਵਸਤਰਾਂ ਨੂੰ ਪਿਆਰ ਕਰਾਂਗੇ ਪਾਣੀ ਨੂੰ ਓਨੀ ਦੇਰ ਤੱਕ ਪਿਆਰ ਕਰਨੇ ਆ ਜਿੰਨੀ ਦੇਰ ਤੱਕ ਪਿਆਸ ਹੈ ਜਿਤਨੀ ਦੇਰ ਤੱਕ ਬਦਨ ਤੇ ਮਹਿਲ ਹੈ ਉਸ ਤੋਂ ਬਾਅਦ ਓਨਾ ਪਿਆਰ ਨਹੀਂ ਹਰ ਵੇਲੇ ਪਾਣੀ ਵਿਚ ਕੋਈ ਨਹੀਂ ਰਹਿੰਦਾ ਹਰ ਵੇਲੇ ਭੋਜਨ ਵਿਚ ਕੋਈ ਨਹੀਂ ਰਹਿੰਦਾ ਹਰ ਵੇਲੇ ਸੋਨੇ ਦੇ ਗਹਿਣਿਆਂ ਵਿਚ ਕੋਈ ਨਹੀਂ ਰਹਿੰਦਾ ਖਿਮਾ ਕਰਿਓ ਅੱਠੇ ਪੈਰ ਕੋਈ ਇੱਕੋ ਬਸਤਰ ਨੂੰ ਪਿਆਰ ਨਹੀਂ ਕਰਦਾ ਕਹਿਣ ਲੱਗੇ ਮੈਂ ਕਿਹੜੀ ਉਦਾਹਰਨ ਦੇ ਕੇ ਤੈਨੂੰ ਕਹਾਂ ਮੈਂ ਗੁਰੂ ਨੂੰ ਇਸ ਤਰ੍ਹਾਂ ਪਿਆਰ ਕਰਨਾ ਕਹਿਣ ਲੱਗੇ ਸੱਚ ਜਾਣ ਕਿ ਸਵਾਸ ਵੀ ਓਨੀ ਦੇਰ ਤੱਕ ਪਿਆਰੇ ਨੇ ਜਿੰਨੀ ਦੇਰ ਤੱਕ ਇਹ ਸਰੀਰ ਵਿਚ ਕਾਇਮ ਨੇ ਪਰ ਮੈਂ ਗੁਰੂ ਕੀ ਬਾਣੀ ਨੂੰ ਸਵਾਸਾਂ ਤੋਂ ਵੱਧ ਪਿਆਰ ਕਰਨਾ ਆਪਣੀ ਜ਼ਿੰਦਗੀ ਵਿਚ ਅੱਖ ਚਮਕਣ ਜਿਤਨਾ ਸਮਾਂ ਵੀ ਮੈਂ ਗੁਰੂ ਕੀ ਬਾਣੀ ਨੂੰ ਆਪਣੇ ਖਿਰਦੇ ਤੋਂ ਵੱਖ ਨਹੀਂ ਕੀਤਾ ਇੰਨਾ ਪਿਆਰ ਕਰ ਹਜ਼ੂਰ ਨੇ ਬਾਣੀ ਚ ਫੁਰਮਾਇਆ ਕਹਿਣ ਲੱਗੇ ਖਮਾਰੀ ਪਿਆਰੀ ਅੰਮ੍ਰਿਤ ਤਾਰੀ ਗੁਰ ਕੀ ਬਾਣੀ ਸਿਓ ਰੰਗ ਲਾਏ ਖਮਾਰੀ ਪਿਆਰੀ ਕਹਿੰਦੇ ਨੇ ਸਾਡੀ ਸਭ ਤੋਂ ਵੱਧ ਜੇ ਪਿਆਰੀ ਹੈ ਅੰਮ੍ਰਿਤ ਧਾਰੀ ਜਿਸ ਬਾਣੀ ਦੇ ਇਕ ਇਕ ਅੱਖਰ ਵਿਚ ਅੰਮ੍ਰਿਤ ਹੈ ਜਿਸ ਦੇ ਇਕ ਇਕ ਬਚਨ ਵਿਚੋਂ ਅੰਮ੍ਰਿਤ ਚੋਂਦਾ ਹੈ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਦੇ ਪਿਆਰਿਓ ਇੰਨਾ ਕੋਈ ਰੰਗ ਲਾਏਗਾ ਬਾਣੀ ਨੂੰ ਇੰਨਾ ਪਿਆਰ ਕਰੇਗਾ ਗੁਰੂ ਕੀ ਬਾਣੀ ਨੂੰ ਨਿਮਖ ਨਾ ਮਨ ਤੇ ਟਾਰੀ ਰੇ ਜਿਨ੍ਹਾਂ ਨੇ ਅੱਖ ਝਮਕਣ ਜਿਤਨਾ ਸਮਾਂ ਗੁਰੂ ਕੀ ਬਾਣੀ ਨੂੰ ਆਪਣੇ ਅੰਦਰ ਤੋਂ ਦੂਰ ਨਹੀਂ ਕੀਤਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ ਨਿਮਖ ਜਿਤਨਾ ਸਮਾਂ ਵੀ ਨਹੀਂ ਪਰ ਫਿਰ ਵੀ ਅਸੀਂ ਇਸ ਦ੍ਰਿਸ਼ਟਮਾਨ ਸੰਸਾਰ ਵਿਚ ਜੀਨੇ ਆ ਪਿਆਰਿਓ ਇਹਦੇ ਵਿਚ ਉਦਾਹਰਣਾਂ ਵੀ ਦ੍ਰਿਸ਼ਟਮਾਨ ਲਾਂਗੇ ਜੇ ਅਸੀਂ ਦ੍ਰਿਸ਼ਟਮਾਨ ਉਦਾਹਰਣਾਂ ਵੀ ਲਈਏ ਤੇ ਆਓ ਅਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਦੇਖੀਏ ਕਿ ਕਿਵੇਂ ਗੁਰੂ ਨੂੰ ਪਿਆਰ ਕਰੀਏ ਕਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚੋਂ ਕੁਰਬਾਨ ਜਾਈਏ ਬਲਿਖਾਰ ਜਾਈਏ ਐਸੇ ਐਸੇ ਕਰਨੀ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਅਥਾਹ ਸੇਵਾ ਕੀਤੀ ਤੇ ਪਿਆਰਿਓ ਇਕ ਗੱਲ ਬੜੀ ਸਪਸ਼ਟ ਜੇ ਜਿਤਨਾ ਮਰਜ਼ੀ ਆਪਾਂ ਖੁਸ਼ ਗਿਆਨ ਝਾੜ ਲਈਏ ਜਿੰਨੀਆਂ ਮਰਜ਼ੀ ਉਦਾਹਰਣਾਂ ਦੇ ਲਈਏ ਜਿੰਨਾ ਮਰਜ਼ੀ ਬੋਧਕ ਤਲ ਤੇ ਅਸੀਂ ਬੰਦੇ ਨੂੰ ਤਰਕ ਕੁਤਰਕ ਨਾਲ ਸਮਝਾਉਣ ਦਾ ਯਤਨ ਕਰੀਏ ਜਿੰਨੀ ਦੇਰ ਤੱਕ ਸਾਡੇ ਅੰਦਰ ਦੀ ਭਾਵਨਾ ਨਹੀਂ ਗੁਰਮੁਖੋ ਭਾਵਨਾ ਤੋਂ ਬਿਨਾਂ ਕਦੀ ਜ਼ਿੰਦਗੀ ਵਿਚ ਤਬਦੀਲੀ ਨਹੀਂ ਗੁਰੂ ਕੀ ਬਾਣੀ ਨੂੰ ਪਿਆਰ ਦੀ ਜੇ ਗੱਲ ਕਰੀਏ ਤਾਂ ਭਾਵੇਂ ਹੋ ਸਕਦਾ ਮੇਰੇ ਸ਼ਬਦਾਂ ਨਾਲ ਇਹ ਸਾਰੇ ਸਹਿਮਤ ਆਪ ਜੀ ਨਾ ਹੋਵੋ ਪਰ ਜੋ ਗੁਰੂ ਨੇ ਪੂਰਨੇ ਪਾਏ ਨੇ ਜੋ ਗੁਰੂ ਨੇ ਆਪਣੇ ਅਨੁਭਵ ਵਿਚ ਸਾਨੂੰ ਦਿੱਤਾ ਹੈ ਕਹਿਣ ਲੱਗੇ ਬਾਹਰ ਮੁਖੀ ਵੀ ਗੁਰੂ ਨੂੰ ਰੱਜ ਕੇ ਪ੍ਰੇਮ ਕਰ ਜਿਸ ਬੰਦੇ ਨੂੰ ਬਾਹਰ ਮੁਖੀ ਪ੍ਰੇਮ ਕਰਨਾ ਨਹੀਂ ਆਇਆ ਉਹ ਅੰਤਰਮੁਖੀ ਗੁਰੂ ਨੂੰ ਪ੍ਰੇਮ ਕਿਵੇਂ ਕਰੇਗਾ ਬਾਹਰ ਮੁਖੀ ਪ੍ਰੇਮ ਕਰਨਾ ਸੌਖਾ ਹੈ ਚੇਤੇ ਰੱਖੋ ਅੰਤਰਮੁਖੀ ਤਾਂ ਸਾਨੂੰ ਕੋਈ ਦੇਖਦਾ ਵੀ ਨਹੀਂ ਪਿਆ ਬਾਹਰ ਮੁਖੀ ਗੁਰੂ ਅਰਜੁਨ ਸਾਹਿਬ ਨੇ ਪ੍ਰੇਮ ਕੀਤਾ ਅੰਤਰਮੁਖੀ ਸਾਨੂੰ ਬਾਹਰ ਮੁਖੀ ਪ੍ਰੇਮ ਹੀ ਅੰਤਰਮੁਖੀ ਕਰੇਗਾ ਜੇ ਬਾਹਰ ਮੁਖੀ ਨਹੀਂ ਤੇ ਕਿਵੇਂ ਆਪਾਂ ਅੰਤਰ ਆਤਮੇ ਜੁੜਾਂਗੇ जितनी देर तक घर संतान नहीं, मेरी बेनती समझियो कि इस्त्री विच ओह परमात्मा ने दात नहीं रखी कि जिहड़ी संतान नूं उत्पत्ति वास्ते योगदान पांदी। पुरख विच ते इस्त्री विच परमात्मा ने दोनां विच ओह सैल मौजूद ने, टिकाए ने कि जिहड़े एक संतान नूं जन्म दे सकदे ने। पर जिन्नी देर तक संतान नहीं, बेनती समझियो, मर्द विच नार विच पुरख, पुरख विच नारी है। बाणी ने जो कहा इस्त्री विच ओ दात रब ने टिकाई जो मर्द नूं जन्म दे सकदी है, ते मर्द विच ओ दात टिका दित्ती जिहड़ी इस्त्री नूं जन्म दे सकदी है। पति ते पत्नी दोनों ने उहनां दे अंदर ओ खिच नहीं जिन्नी देर तक उहनां दी संतान दृष्टमान उहनां दीआं अक्खां सामने नहीं आउंदी, ओ कदी वी प्यार नहीं ओ कर सकणगे। एक औरत अपने पुत्तर नूं प्यार करे ते जिसने अजे जन्म नहीं दिता, शायद ओदे सीने विच ओ प्यार नहीं जेड़ा प्यार एक उस इस्त्री विच जिन्हू परमात्मा ने संतान दी दात दित्ती है। सिर्फ एक पक्ष लैणा है, इह नहीं कि किसे नूं रब ने दात दित्ती जा ना, इह तां ओदी अपनी अचरज खेड है, ओदी हाथ विच वडियाई है। एक सुहागण अपने पति नूं प्यार कर दीए पर संतान नूं अजे नहीं, संतान नूं उदो प्यार करेगी जदों ओदी कुख चो संतान जन्म लेगी, दृष्टमान पुत्र धी नूं देख के ओदियां अखां विचों पानी आउंदा है, ओदे सीने विच चीस पैदा हुंदी है, ओदे सीने विच मोह पैदा हुंदा है। दृष्टमान पुत्र नूं देख के मां दे अंदर ममता स्नेह मोह पैदा हुंदा है। जे दृष्टमान बारमुखी गुरु नूं प्यार करेगा प्यारिया, तां तेनूं समझ पैगी अंतरमुखी गुरु नूं किवें प्यार करना। देखो इनू समझिए, इनू ए ना समझियो कि भाई साहब शायद बुत पूजा की गल कर लग पे, क्योंकि थोड़ा जा बरीकी नाल मेरी इस बेनती नू समझियो ते शरदा वाले पख नाल। नैगेटिव सोच लैके करोगे गल ते दुनिया विच लोकां ने सिद्ध कर दिता है कि रब नां दी कोई चीज नहीं। नास्तक बंदे कोल आस्तक नालों बहुत ज्यादा तर्क ने, कदी तर्क दे आधार ते परमात्मा नू सिद्ध नहीं किया गया। ओनिया उदाहरणा शायद अमृतधारी ना दे सके जिन्ना नगुरा उदाहरणा दे देंदा। बाबा जी ने बाणी च कहा जो नगुरा बहु बातां जाने। हुण इस तुक नूं जदों असीं पढ़ने आ कहन लगे नगुरे बंदे कोल शब्द बड़े ने, नगुरे बंदे कोल तर्क बड़ा है, नगुरे बंदे कोल खंडन करन वास्ते प्रमाण बड़े ने। जो नगुरा बहु बातां जाने ओ हर दर गया का भ्रष्टी। देखो तर्क नहीं इथे भावना चलेगी। धन गुरु ग्रंथ साहिब जी दा बाहर मुखी जे अदब करांगे, क्योंकि गुरु जी ने कहा कि प्रगट गुरां की दे। गुरु जी ने कहा जिन्हें मिलना के शब्द न जुड़े, भावे असी कल दे दीवान विच प्रकरण बनाया कि आग्या भई अकाल की, इथों एक आवाज उसी सी अज भी कह 300 साल गुरु दे नाल। ते सचमुच आप गुरु दे नाल मनाउण वास्ते आए हो। असी इस गल नूं चंगी तरह जानने हां कि जो गुरु जी ने अपने काल विच कीता, हयाती विच कीता, मैं शब्द वरत रहा, पर वैसे गुरु ना जमदा ते ना गुरु मरदा। जेड़े ए शब्द वरतांगे ना कि धन गुरु गोबिंद सिंह सच्चे पातशाह इत्थे पंजाब दी धरती ते आए, इत्थे हजूर ने अपना भाणा वरताया, नहीं गुरमुखो सतगुर जागता है देओ, सतगुर मेरा सदा सदा ना आवे ना जाए, ओ अविनाशी पुरख है जो सब मैं रह समा है। इथो तक भट्टा ने बचन कीता, ओना ने उस अपनी अखी देखिया सिख दी भावना किन्नी कु अपने गुरु प्रति होवे। मैं एक प्रमाण देना कि गुरु रामदास जी ने प्रापुर प्याना कीता, बाबे पिरथिए ने पिछो रौला पा दिता। उन्हें इथो तक शब्द वरते सन कि गुरु रामदास चंगे भले सन सुदासर, गोइंदवाल साहब गए, छोटा पुत्र गुरु अर्जुन देव नाल गए, ये की भाणा वापर गया। उन्हें एक कूड़ प्रचार शुरू किया, गुरु रामदास जी लई शब्द वरते, मैं शब्द ना वरता पर बाणी च जो लिखे है, उन्हें शब्द वरते के गुरु दी मौत है नहीं। गुरमुखो गुरु कदी भी किते नहीं जांदा, ਇਹੀ ਕਾਰਨ ਕਿ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਭੱਟਾ ਨੇ ਮੇਰੇ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤੇ ਕਿ ਆਪ ਜੀ ਨੂੰ ਪ੍ਰਹਿਲਾਦ ਨੇ ਗਾਇਆ, ਤੇ ਹੁਣ ਸਿਆਣੇ ਬੰਦੇ ਤੁਸੀਂ ਹੋ ਗੁਰਮੁਖ ਹੋ। ਜੇ ਕਹੀਏ ਵੀ ਬਾਬਾ ਤਾਂ ਕੱਲ ਤਾਰਨ ਗੁਰੂ ਨਾਨਕ ਆਇਆ, ਕਲਯੁਗ ਬਾਬੇ ਤਾਰਿਆ ਸਤ ਨਾਮ ਪਰ ਮੰਤਰ ਸੁਣਾਇਆ, ਤੇ ਇੱਥੇ ਤਾਂ ਜੁੱਗਾਂ ਦਾ ਫਰਕ ਪੈ ਜਾਣਾ, ਧਰੂ ਕਦੋ ਪ੍ਰਹਿਲਾਦ ਕਰੂ, ਇਹਨਾਂ ਨੇ ਕਿਵੇਂ ਗਾ ਲਿਆ? ਉਹ ਕਹਿਣ ਲੱਗੇ ਤੁਹਾਨੂੰ ਜਨਕ ਨੇ, ਅਮਰੀਕ ਨੇ, ਜੈਦੇਵ ਨੇ, ਰਵਿਦਾਸ ਨੇ, ਕਬੀਰ ਜੀ ਨੇ, ਤਰਲੋਚਨ ਜੀ ਨੇ, ਇਹਨਾਂ ਸਾਰੇ ਮਹਾਂਪੁਰਖਾਂ ਨੇ ਗਾਇਆ। ਤੇ ਮਨ ਚ ਖਿਆਲ ਪੈਦਾ ਹੋਵੇਗਾ, ਹਿਸਟਰੀ ਤਾਂ ਕਹਿ ਰਹੀ ਏ ਕਿ 1469 ਜੇ ਹਿਸਟੋਰੀਕਲ ਦੇਖੀਏ, ਜਿਨ੍ਹਾਂ ਭਗਤਾਂ ਦੀ ਬਾਣੀ ਨੀ ਗੁਰੂ ਗ੍ਰੰਥ ਸਾਹਿਬ ਚ, ਉਨ੍ਹਾਂ ਦਾ ਜੁਗਾਂ ਦਾ ਫਰਕ ਏ, ਤੇ ਜਿਨ੍ਹਾਂ ਦੀ ਬਾਣੀ ਉਨ੍ਹਾਂ ਦਾ ਸਦੀਆਂ ਦਾ ਫਰਕ ਏ। ਬਾਬਾ ਫਰੀਦ ਉਨ੍ਹਾਂ ਦਾ ਜਨਮ ਸੰਨ 1173 ਦਾ ਹੈ, ਪਰ ਜਿਹੜੇ ਬਾਬੇ ਨਾਨਕ ਨੂੰ ਗੁਰੂ ਨਾਨਕ ਸਾਹਿਬ ਨੂੰ ਗਾ ਰਹੇ ਨੇ, ਉਨ੍ਹਾਂ ਦਾ ਗੱਲ ਕੀਤੀ ਉਹ ਸਦੀਆਂ ਤੋਂ ਲੰਘ ਕੇ ਜੁਗਾਂ ਤੋਂ ਅੱਗੇ। ਇੱਥੇ ਇੱਕ ਗੱਲ ਮੰਨਣੀ ਪਏਗੀ, ਵੇਖੋ ਮੈਂ ਤਰਕ ਚ ਨਹੀਂ ਪੈਣਾ, ਜੇ ਤਰਕ ਦੇ ਲਿਖਾਜ ਨਾਲ ਕਹੋ ਜੀ ਸਾਨੂੰ ਅਰਥ ਕਰਕੇ ਦੱਸੋ, ਇੱਥੇ ਤਰਕ ਦੀ ਮੌਤ ਹੋ ਜਾਏਗੀ, ਇੱਥੇ ਕੇਵਲ ਭਾਵਨਾ ਚੱਲੇਗੀ। ਜੇ ਅਸੀਂ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਉੱਤਰ ਦੇਣਗੇ, ਤਰਕ ਕਹਿਦਾ 1469 ਨੂੰ ਆਏ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਏ ਕਿ ਪ੍ਰਹਿਲਾਦ ਨੇ ਜਪਿਆ, ਧਰੂ ਨੇ ਜਪਿਆ, ਪਰ ਗੁਰਮੁਖੋ ਉੱਥੇ ਇੱਕੋ ਉੱਤਰ ਦੇ ਸਕਾਂਗੇ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਇੱਕੋ ਉੱਤਰ ਦਿਆਂਗੇ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਇੱਕੋ ਉੱਤਰ ਮਿਲੇਗਾ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਪਾਰ ਬ੍ਰਹਮ ਕਹਿਣ ਤੋਂ ਬਿਨਾਂ ਸਾਡਾ ਚਾਰਾ ਕਹਿੰਦੇ ਕੋਈ ਨੀ, ਕੋਈ ਉੱਤਰ ਨਹੀਂ ਮਿਲ ਸਕੇਗਾ। ਇੱਥੇ ਭਾਵੇਂ ਦਬਵੀਂ ਜ਼ਬਾਨ ਨਾਲ ਮੰਨੀਏ ਤੇ ਭਾਵੇਂ ਅਸੀਂ ਭਾਵਨਾ ਨਾਲ ਸ਼ਰੇਆਮ ਕਿਉਂ ਨਾ ਮੰਨੀਏ ਕਿ ਗੁਰ ਪਰਮੇਸ਼ਰ ਏਕੋ ਜਾਣ, ਖਜ਼ੂਰ ਨੂੰ ਪਾਰ ਬ੍ਰਹਮ ਕਾ ਰੂਪ ਜਾਣ ਕੇ ਪਿਆਰ ਕਰ। ਸਿਰ ਮੈਂ ਬੇਨਤੀ ਜਿਹੜੀ ਕਰਨੀ ਏ ਕਿ ਗੁਰੂ ਕੀ ਬਾਣੀ ਨੂੰ ਬਾਹਰ ਮੁਖੀ ਵੀ ਪ੍ਰੇਮ ਕਰ, ਅੰਤਰਮੁਖੀ ਵੀ ਪ੍ਰੇਮ ਕਰ, ਤੇ ਦੋਨੋਂ ਗੱਲਾਂ ਸਾਨੂੰ ਇਤਿਹਾਸ ਵਿੱਚੋਂ ਮਿਲ ਗਈਆਂ। ਧੰਨ ਗੁਰੂ ਅਰਜੁਨ ਦੇਵ, ਬਾਣੀ ਦੀਆਂ ਪੋਥੀਆਂ ਲੈਣ ਗਏ ਗੋਇੰਦਵਾਲ ਸਾਹਿਬ। ਆਪ ਸਾਰੇ ਜਾਣਦੇ ਹੋ ਅੱਜ ਤੱਕ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਰੋਵਰ ਵਿੱਚ ਉਹ ਸਥਾਨ, ਉਹ ਥੜਾ ਸਾਹਿਬ ਦੁੱਖ ਭੰਜਨੀ ਬੇਰੀ ਦੇ ਬਿਲਕੁਲ ਨਜ਼ਦੀਕ ਜਿੱਥੇ ਪੋਥੀਆਂ ਲਿਆ ਕੇ ਰੱਖੀਆਂ। ਇਤਿਹਾਸ ਕਹਿੰਦਾ ਹੈ ਕਿ ਬਾਣੀ ਦੇ ਉਚਾਰਨ ਕਰਤਾ ਨੇ ਧੰਨ ਗੁਰੂ ਅਰਜੁਨ ਦੇਵ, ਪਰ ਜਦੋਂ ਪੋਥੀ ਸਾਹਿਬ ਲੈਣ ਗਏ ਉਦੋਂ ਨੰਗੇ ਨੰਗਰ ਚਰਨ ਆਉਂਦੇ ਪਏ। ਕਿੰਨਾ ਕੁ ਪਿਆਰ ਗੁਰੂ ਨੂੰ, ਬਾਣੀ ਨੂੰ ਪਿਆਰ। ਉਸ ਤੋਂ ਬਾਅਦ ਜੇ ਪ੍ਰਕਾਸ਼ ਕੀਤਾ ਜਾਂਦਾ ਗੁਰ ਕੀ ਬਾਣੀ ਸਿਓਂ ਰੰਗ ਲਾਏ, ਇੱਕ ਮੈਂ ਦੋਨੋਂ ਪੱਖ, ਇੱਕ ਬਾਹਰ ਮੁਖੀ ਇੱਕ ਸ਼ਬਦ ਰੂਪ ਵਿੱਚ ਅੰਤਰਮੁਖੀ, ਤੂੰ ਗੁਰੂ ਨੂੰ ਪਿਆਰ ਕਰ। ਬਾਣੀ ਦੀ ਤਿਆਰੀ ਹੋ ਗਈ। ਭਾਈ ਗੁਰਦਾਸ ਲਿਖਦੇ ਪਏ ਨੇ, ਸ਼ਾਇਦ ਅੱਜ ਮੇਰੇ ਵਰਗਾ ਖੁੰਦਾ ਤੇ ਕਾਗਜ਼ ਨੂੰ ਇੰਨਾ ਪਿਆਰ ਨਾ ਕਰਦਾ, ਸ਼ਾਇਦ ਉਹ ਸ਼ਾਹੀ ਦੀ ਦਿਵਾਤ ਨੂੰ ਇੰਨਾ ਪਿਆਰ ਨਾ ਕਰਦਾ। ਮੇਰੇ ਸਮਰੱਥ ਗੁਰੂ ਨੇ ਬਾਣੀ ਲਿਖਾਂਦਿਆਂ ਇਹ ਗੱਲ ਕਹੀ ਕਿ ਜਿਸ ਕਾਗਜ਼ ਤੇ ਬਾਣੀ ਲਿਖੀ ਗਈ ਇਹਨੂੰ ਕਾਗਜ਼ ਨਾ ਮੰਨੀ, ਇਹਨੂੰ ਧਨ ਅੱਜ ਤੋਂ ਬਾਅਦ ਕਹਿਣਾ ਸ਼ੁਰੂ ਕਰ ਦੇ। ਜਿਸ ਦਵਾਤ ਸ਼ਾਹੀ ਕੋ ਲੀ ਗਈ ਉਸ ਦਵਾਤ ਨੂੰ ਵੀ ਨਮਸਕਾਰ ਕਰ, ਜਿਸ ਕਾਨੇ ਦੀ ਕਲਮ ਬਣੀ ਉਸ ਕਲਮ ਨੂੰ ਪਿਆਰ ਕਰ। ਉਹ ਗੁਰਮੁਖਾਂ ਜਿਨ੍ਹੇ ਖੱਥਾਂ ਨੇ ਬਾਣੀ ਲਿਖੀ ਉਹਦੇ ਖੱਥਾਂ ਨੂੰ ਝੁੱਕ ਜਾ, ਤੇ ਜਿਸ ਸਮਰੱਥ ਗੁਰੂ ਨੇ ਬਾਣੀ ਲਿਖਾਈ ਉਹਦੇ ਤੋਂ ਕੁਰਬਾਨ ਜਾ। ਕਿ ਇਹ ਗੁਰੂ ਕੋ ਬਾਣੀ ਨੂੰ ਪਿਆਰ ਕਰਨ ਦੀ ਗੱਲ ਨਹੀਂ ਕਿ ਧਨ ਸੋ ਕਾਗਜ਼ ਕਲਮ ਧਨ। ਗੁਰਮੁਖੋ ਗੁਰ ਕੀ ਬਾਣੀ ਸਿਓਂ ਰੰਗ ਲਾਏ, ਜਿੰਨੀ ਦੇਰ ਤੱਕ ਇਹ ਗੱਲ ਨਹੀਂ ਕਰਾਂਗੇ ਕਿਵੇਂ ਆਪਾਂ ਗੁਰੂ ਨੂੰ ਪਿਆਰ ਕਰਾਂਗੇ। ਗੁਰ ਕੀ ਬਾਣੀ ਸਿਓਂ ਰੰਗ ਲਾਏ, ਧਨ ਸੋ ਕਾਗਜ਼ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ, ਜਿਨ ਨਾਮ ਲਿਖਾਇਆ ਸੱਚ ਜੇ ਲਿਖਾਇਆ, ਫਿਰ ਕਰ ਗੁਰੂ ਕੇ ਇਹਨਾਂ ਸ਼ਬਦਾਂ ਨੂੰ ਪਿਆਰ। ਹਜ਼ੂਰ ਨੇ ਬਾਣੀ ਲਿਖਾਈ। ਇਤਿਹਾਸ ਕਹਿੰਦਾ ਹੈ ਕਿ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਦਾ ਪ੍ਰਕਾਸ਼ ਕਰਨਾ ਸੀ, ਉਸ ਤੋਂ ਇੱਕ ਰਾਤ ਪਹਿਲਾਂ ਰਾਮਸਰ ਦੇ ਕਿਨਾਰੇ ਅੰਮ੍ਰਿਤਸਰ ਸਾਹਿਬ ਖਜ਼ੂਰ ਕਿਰਪਾਲੂ ਆਪ ਜ਼ਮੀਨ ਤੇ ਵਿਸ਼ਰਾਮ ਕੀਤਾ। ਬਾਬਾ ਬੁੱਢਾ ਸਾਹਿਬ ਨੇ ਜ਼ਮੀਨ ਤੇ ਵਿਸ਼ਰਾਮ ਕੀਤਾ, ਸਾਰੀ ਸੰਗਤ ਨੇ ਜ਼ਮੀਨ ਤੇ ਆਪਣੇ ਆਸਣ ਲਾਏ, ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਨ੍ਹਾਂ ਨੂੰ ਮੰਜੇ ਸਾਹਿਬ ਤੇ ਟਿਕਾਇਆ ਗਿਆ। ਬਾਣੀ ਦਾ ਉਚਾਰਨ ਕਰਤਾ,
ਬਾਣੀ ਲਿਖਾਣ ਵਾਲਾ ਤੇ ਜਿਸ ਸਮਰੱਥ ਗੁਰੂ ਨੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਬਦ ਉਚਾਰਨ ਕੀਤੇ, ਜੇ ਸੰਗਤਾਂ ਵਿਚ ਆਪ ਜ਼ਮੀਨ ਤੇ ਬੈਠ ਕੇ ਜ਼ਮੀਨ ਤੇ ਆਸਣ ਲਾ ਕੇ ਇਨ੍ਹਾਂ ਗੁਰੂ ਨੂੰ ਪਿਆਰ ਕਰਦੇ ਨੇ, ਤੂੰ ਤਰਕ ਚ ਨਾ ਪਏ, ਤੂੰ ਇਨ੍ਹਾਂ ਗੁਰੂ ਨੂੰ ਪਿਆਰ ਕਰਨਾ ਸਿੱਖ ਜਾ। ਇਤਿਹਾਸ ਵਿਚ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਮੁਤਲਕ ਕਹਿਣ ਲੱਗੇ, ਨਿਜ ਨਿਜ ਆਸਣ ਸਭ ਕੀ ਬੈਠੇ, ਸਾਰੇ ਜ਼ਮੀਨ ਦੇ ਉੱਤੇ ਆਪਣੇ ਆਸਣ ਲਾ ਕੇ ਬੈਠ ਗਏ। ਹਜ਼ੂਰ ਕਿਰਪਾਲੂ ਜੀ, ਨਿਜ ਨਿਜ ਆਸਣ ਸਭ ਕੀ ਬੈਠੇ, ਸਾਰੇ ਆਪਣੇ ਆਪਣੇ ਆਸਣਾਂ ਤੇ ਟਿਕ ਗਏ। ਭੂਮ ਸ਼ੈਨ ਸਭ ਤਹੀਂ ਬਿਰਾਜੇ, ਜ਼ਮੀਨ ਤੇ ਆਸਣ ਲਾਏ, ਪਰ ਸ੍ਰੀ ਗੁਰੂ ਗ੍ਰੰਥ ਮੰਜੀ ਪਰ ਰਾਜੈ, ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੰਜੇ ਸਾਹਿਬ ਤੇ ਟਿਕਾਇਆ ਗਿਆ। ਇਹਦਾ ਮਤਲਬ ਹਜ਼ੂਰ ਪੰਜਵੇਂ ਜਾਮੇ ਚ ਦੱਸ ਰਹੇ ਨੇ ਕਿ ਜਿਹੜਾ ਮੈਂ ਅਦਬ ਤੈਨੂੰ ਪੰਜਵੇਂ ਜਾਮੇ ਚ ਸਿਖਾ ਰਿਹਾ, ਦਸਵੇਂ ਜਾਮੇ ਤੱਕ ਮੈਂ ਮੱਥਾ ਟੇਕ, ਦੇਹ ਧਾਰੀ ਪਰੰਪਰਾ ਨੂੰ ਖਤਮ ਕਰ, ਸਦੀਵ ਕਾਲ ਲਈ ਤੈਨੂੰ ਜਾਗਤਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਣਾ ਹੈ। ਉਸ ਤੋਂ ਅੱਗੇ ਚੱਲੋ, ਆਪ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨੇਕਾਂ ਗੁਰੂ ਕੇ ਪ੍ਰੇਮ ਭਾਵਨਾ ਵਾਲੇ ਗੁਰਸਿੱਖ ਆਏ ਹੋ। ਹਜ਼ੂਰ ਆਪ ਨਗਨ ਚਰਨ ਰਾਮਸਰ ਤੋਂ ਹਰਿਮੰਦਰ ਸਾਹਿਬ ਤੱਕ ਗਏ, ਇਤਿਹਾਸ ਕਹਿੰਦਾ ਚਵਰ ਕਰਦੇ ਗਏ। ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ, ਜਿਨ੍ਹਾਂ ਦੀ ਰਸਨਾ ਤੋਂ ਬੋਲ ਆਏ, ਉਹ ਆਪ ਇੰਨਾ ਪਿਆਰ ਕਰਦੇ ਨੇ, ਚਵਰ ਕਰਦੇ ਆ ਰਹੇ ਨੇ। ਤੇ ਜਦੋਂ ਹਰਿਮੰਦਰ ਸਾਹਿਬ ਬੈਠੇ ਨੇ ਤੇ ਬਾਬਾ ਬੁੱਢਾ ਸਾਹਿਬ ਨੂੰ ਇਹੀ ਸ਼ਬਦ ਕਹੇ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਪ੍ਰਕਾਸ਼ ਕਰੋ, ਲਿਓ ਆਵਾਜ਼, ਹੁਕਮਨਾਮਾ ਲਵੋ, ਸੁਣੇ ਸਭ ਪੰਥ। ਉਥੇ ਦੋ ਸ਼ਬਦ ਵਰਤੇ, ਇਕ ਗ੍ਰੰਥ ਤੇ ਦੂਜਾ ਪੰਥ, ਜਿਨੂੰ ਚੋਜੀ ਪ੍ਰੀਤਮ ਨੇ ਕਿਹਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹਜ਼ੂਰ ਕਹਿਣ ਲੱਗੇ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੇ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਤੇ ਸ਼ਬਦ ਸਨ ਕਿ ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿਚ ਅੰਮ੍ਰਿਤ ਜਲ ਛਾਇਆ ਰਾਮ। ਹੁਣ ਇਸ ਤੋਂ ਅੱਗੇ ਚੱਲੋ, ਆਪ ਸਭ ਨੂੰ ਪਤਾ ਪ੍ਰਕਾਸ਼ ਹੋਇਆ, ਮਰਿਆਦਾ ਸਮਝਾਈ। ਜਿਸ ਵੇਲੇ ਸ਼ਾਮ ਨੂੰ ਵਿਸ਼ਰਾਮ ਦੀ ਗੱਲ ਚੱਲੀ, ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹਰਿਮੰਦਰ ਸਾਹਿਬ ਵਿਚ ਹੈ, ਪਰ ਵਿਸ਼ਰਾਮ ਹਰਿਮੰਦਰ ਸਾਹਿਬ ਵਿਚ ਨਹੀਂ। ਸਮਝੋ ਕਿੰਨਾ ਪਿਆਰ, ਬਾਦਸ਼ਾਹਾਂ ਦੇ ਦਰਬਾਰ ਸਜਦੇ ਨੇ, ਪਰ ਜਿੱਥੇ ਦਰਬਾਰ ਵਿਚ ਬੈਠਦੇ ਨੇ ਸਿੰਘਾਸਨ ਤੇ, ਵਿਸ਼ਰਾਮ ਉਥੇ ਨਹੀਂ। ਸਿੰਘਾਸਨ ਤੇ ਬੈਠ ਕੇ ਬਾਦਸ਼ਾਹ ਆਪਣੀ ਪ੍ਰਜਾ ਦੀ ਫਰਿਆਦ ਸੁਣਦੇ ਨੇ, ਆਪਣੇ ਹੁਕਮ ਜਾਰੀ ਕਰਦੇ ਨੇ। ਯਾਦ ਰੱਖੋ, ਵਿਸ਼ਰਾਮ ਉਨ੍ਹਾਂ ਦਾ ਆਪਣੇ ਨਿੱਜੀ ਮਹੱਲ ਵਿਚ ਕਹੇ। ਗੁਰੂ ਨੇ ਕਿਹਾ ਜੇ ਦੁਨੀਆਂ ਦਾ ਬਾਦਸ਼ਾਹ ਆਪਣਾ ਸਿੰਘਾਸਨ ਲਾ ਕੇ ਆਪਣੇ ਹੁਕਮ ਦਿੰਦਾ, ਸਿੰਘਾਸਨ ਤੇ ਪ੍ਰਕਾਸ਼ ਹਰਿਮੰਦਰ ਸਾਹਿਬ ਵਿਚ ਹੋਵੇਗਾ, ਤੇ ਪ੍ਰੇਮ ਇੰਨਾ ਕਰੀ ਵਿਸ਼ਰਾਮ ਕੋਠਾ ਸਾਹਿਬ ਹੋਵੇਗਾ, ਪ੍ਰਕਾਸ਼ ਕੋਠਾ ਸਾਹਿਬ ਨਹੀਂ। ਗੁਰ ਕੀ ਬਾਣੀ ਸੋ ਰੰਗ ਲਾਏ, ਬਾਹਰਮੁਖੀ ਪ੍ਰੇਮ ਪ੍ਰਕਾਸ਼ ਹਰਿਮੰਦਰ ਵਿਚ ਕਹੇ, ਪਰ ਕੋਠਾ ਸਾਹਿਬ ਵਿਚ ਬਿਲਕੁਲ ਪ੍ਰਕਾਸ਼ ਨਹੀਂ। ਅੱਜ ਵੀ ਅਕਾਲ ਤਖ਼ਤ ਸਾਹਿਬ ਤੇ ਜਾਂਦੇ ਹੋ, ਕੋਠਾ ਸਾਹਿਬ ਵਿਚ ਕੇਵਲ ਵਿਸ਼ਰਾਮ ਹੈ। ਤੇ ਜਦੋਂ ਵਿਸ਼ਰਾਮ ਲਈ ਪਲੰਗ ਹਜ਼ੂਰ ਦਾ ਨਿਸ਼ਚਿਤ ਕੀਤਾ ਗਿਆ, ਤੇ ਸਤਿਕਾਰਯੋਗ ਬਾਬਾ ਜੀ ਨੇ ਇਹ ਪੁੱਛਿਆ ਸੀ ਮਹਾਰਾਜ ਕਿ ਆਪ ਜੀ ਦਾ ਵਿਸ਼ਰਾਮ ਕਿੱਥੇ, ਆਖਿਰ ਕੀ ਗੁਰੂ ਅਰਜੁਨ ਦੇ ਪੰਜ ਭੌਤਿਕ ਸਰੀਰ ਵਿਚ ਉਸ ਵੇਲੇ ਨਹੀਂ? ਅੱਜ ਅਸੀਂ ਪੰਜਾਂ ਤੱਤਾਂ ਦੀ ਦੇਹ ਲੈ ਕੇ ਤੁਰੇ ਫਿਰਨੇ ਹਾਂ। ਮੈਂ ਸਾਰਿਆਂ ਦੀ ਨਹੀਂ, ਮੈਂ ਆਪਣੀ ਗੱਲ ਕਰਾਂਗਾ। ਇਹ ਚਮੜੇ ਦੀ ਦੇਹ, ਮਲ ਮੂਤਰ ਦਾ ਸਰੀਰ, ਪਰ ਗੁਰੂ ਅਰਜੁਨ ਦੇ ਬਾਰੇ ਤਾਂ ਕਹਿ ਰਹੇ ਨੇ ਕਿ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਫਿਰ ਇਹ ਸ਼ਬਦ ਕਹਿ ਜਾ ਰਹੇ ਨੇ ਕਿ ਇਹ ਪਦਤ ਤੇ ਮਤ ਚੂਕੈ ਰੇ ਮਨ, ਭੇਦ ਵਿਭੇਦ ਨਾ ਜਾਣ ਬੀਓ, ਪਰ ਤਚ ਰਿਦੈ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਗੁਰ ਅਰਜੁਨ ਕਰ ਗੁਰ ਰਾਮਦਾਸ ਭਗਤ ਉਤਰ ਆਇਓ, ਜਿਹੜੇ ਭਗਤ ਨੇ ਪਰ ਤਕ ਹਰ ਨੇ, ਜਿਨ੍ਹਾਂ ਨੂੰ ਜਪ ਕੇ ਜਨਮ ਮਰਨ ਕੱਟਿਆ ਜਾਂਦਾ। ਸਿੱਖਾਂ ਕਿਹੜੇ ਭੁਲੇਖੇ ਚ ਪੈ ਗਏ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸ਼ਤਾਬਦੀ ਮਨਾਉਣ ਆਏ ਹਾਂ। ਤੂੰ ਤਰਕਾਂ ਚ ਪੈ ਗਿਆ, ਰੁਮਾਲਿਆਂ ਦੇ ਚ, ਗੁਰੂ ਦੀ ਸੇਵਾ ਵਿਚ ਨਹੀਂ ਜੇ ਗੁਰੂ ਤੇਰੇ ਜਿਸ ਨੇ ਬਾਣੀ ਉਚਾਰਨ ਕੀਤੀ ਉਹ ਪੰਜਾਂ ਤੱਤਾਂ ਦੇ ਤਨ ਵਿਚ ਅਜੇ ਮੌਜੂਦ ਨੇ ਪਰ ਯਾਦ ਰੱਖਿਓ ਪੰਜਾਂ ਤੱਤਾਂ ਦੀ ਕੈਦ ਵਿਚ ਨਹੀਂ ਕਿਉਂਕਿ ਗੁਰੂ ਤਾਂ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਇੱਥੇ ਆਪਾਂ ਕਹਾਂਗੇ ਜੀ ਪੰਜਾਂ ਤੱਤਾਂ ਦਾ ਤਨ ਕਿਉਂ ਇੱਥੇ ਬੇਨਤੀ ਕਰਾਂ ਇੱਕ ਟੀਚਰ ਇੱਕ ਮਾਸਟਰ ਇੱਕ ਉਸਤਾਦ ਬੱਚੇ ਨੂੰ ਪੜਾਉਂਦਾ ਹੈ ਤੇ ਪੜਾਏਗਾ ਤਾਂ ਉਹੀ ਨਾ ਜਿਹਦੇ ਕੋਲ ਡਿਗਰੀ ਹੈ ਤਲੀਮ ਤਾਂ ਉਹੀ ਦਏਗਾ ਨਾ ਜਿਹੜਾ ਆਪ ਕਿਤੇ ਪਹੁੰਚਿਆ ਕਿ ਟੀਚਰ ਨੂੰ ਇਹ ਸ਼ਬਦ ਦੀ ਪਹਿਚਾਣ ਨਹੀਂ ਹਰ ਸਾਲ ਜਿਹੜਾ ਬੱਚੇ ਨਵੇਂ ਕਲਾਸ ਵਿਚ ਆਉਂਦੇ ਨੇ ਹਰ ਸਾਲ ਉਹ ਟੀਚਰ ਉਹ ਉਸਤਾਦ ਬੱਚਿਆਂ ਨੂੰ ਅੱਜ ਪੜ੍ਹੇ ਲਿਖੇ ਸ਼ਬਦ ਵਰਤਦੇ ਨੇ ਕਿ ਇਹ ਫੋਰ ਐਪਲ ਤੇ ਇੱਕ ਇੱਕ ਬੱਚੇ ਤੋਂ ਪਹਿਲਾਂ ਟੀਚਰ ਕਿੰਨੀ ਵਾਰੀ ਬੋਲਦਾ ਕਿ ਟੀਚਰ ਨੂੰ ਪਹਿਚਾਣ ਨਹੀਂ ਹੈ ਇਹਦੀ ਉਹ ਕਿਉਂ ਬੋਲ ਰਿਹਾ ਉਹ ਤਾਂ ਉਸਤਾਦ ਉਹ ਡਿਗਰੀਆਂ ਦਾ ਮਾਲਕ ਹੈ ਉਹ ਜੇ ਇਹ ਫੋਰ ਐਪਲ ਬੋਲਦਾ ਇਸ ਕਰਕੇ ਬੋਲਦਾ ਪਿਆ ਕਿ ਜਿਹੜਾ ਪਹਿਲੀ ਵਾਰ ਆਇਆ ਇਹਨੂੰ ਪਹਿਚਾਣ ਹੋ ਜਾਏ ਗੁਰੂ ਨੂੰ ਤਨ ਦੀ ਕੋਈ ਲੋੜ ਨਹੀਂ ਉਹ ਤਨ ਇਸ ਕਰਕੇ ਲੈ ਕੇ ਆਇਆ ਸਾਡੇ ਵਰਗੇ ਤਨ ਧਾਰੀਆਂ ਨੂੰ ਕੋਈ ਸਮਝ ਪੈ ਜਾਏ ਸਾਨੂੰ ਸਮਝ ਪੈ ਜਾਏ ਕਿ ਰੱਬ ਨੂੰ ਕਿਵੇਂ ਪਾਣਾ ਹੈ ਕਿਉਂਕਿ ਨਾ ਗੁਰੂ ਲਈ ਜਨਮ ਨਾ ਗੁਰੂ ਲਈ ਮੌਤ ਭੱਟਾਂ ਦਾ ਇੱਕ ਬਚਨ ਕਹਿ ਦਿਆਂ ਜੋ ਮੈਂ ਅਰਜ਼ ਕਰ ਰਿਹਾ ਸਾਂ ਪ੍ਰਮਾਣ ਨਹੀਂ ਸੀ ਦਿੱਤਾ ਫਿਰ ਇਸ ਪ੍ਰਕਰਨ ਨੂੰ ਅੱਗੇ ਤੋਰਨਾ ਹੈ ਕਿ ਗੁਰ ਕੀ ਬਾਣੀ ਸਿਓਂ ਰੰਗ ਲਾਏ ਪਿਰਥੀਏ ਨੇ ਰੌਲਾ ਪਾਇਆ ਤੇ ਭੱਟਾਂ ਨੇ ਉੱਤਰ ਦਿੱਤਾ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਹਾਵੈ ਨਿਤ ਪੁਰਾਣ ਬਾਂਚੀਆਂ ਵੇਦ ਬ੍ਰਹਮਾ ਮੂਹ ਗਾਵੈ ਅਜੈ ਚਵਰ ਸਿਰ ਢਲੈ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦਿਓ ਕਹਿਣ ਲੱਗੇ ਗੁਰੂ ਅਰਜੁਨ ਦੇਵ ਦੇ ਸਿਰ ਤੇ ਛਤਰ ਪਰਮਾਤਮਾ ਨੇ ਦਿੱਤਾ ਹੈ ਹਜ਼ੂਰ ਦੇ ਬਾਰੇ ਉਨ੍ਹਾਂ ਨੇ ਇੱਕ ਬਚਨ ਕਿਹਾ ਅਖੀਰ ਵਿਚੋਂ ਤੁਕ ਹੈ ਕਿ ਖਰਬੰਸ ਮੈਂ ਵਿਚੋਂ ਛੱਡ ਦਿੱਤੀ ਇੱਕ ਤੁਕ ਸਿਰਫ ਬੇਨਤੀ ਕਰ ਲਈ ਖਰਬੰਸ ਜਗਤ ਜਦ ਸੰਚਰਿਓ ਸੋ ਕਵਣ ਕਹੇ ਸ੍ਰੀ ਗੁਰੂ ਮੋਇਓ ਕਿਹਦੀ ਜ਼ਬਾਨ ਕਹਿੰਦੀ ਏ ਕਿ ਜਿਹੜਾ ਗੁਰੂ ਚਲਾ ਗਿਆ ਗੁਰੂ ਤਾਂ ਹਰ ਵੇਲੇ ਮੌਜੂਦ ਹੈ ਬਸ ਚੇਤੇ ਰੱਖੀ ਤੇਰੇ ਅਨੁਭਵ ਵਾਲਾ ਭਾਂਡਾ ਚਾਹੀਦਾ ਫਿਰ ਇੱਥੇ ਬੇਨਤੀ ਸਮਝਿਓ ਜੇ ਬਾਹਰ ਮੁਖੀ ਗੁਰੂ ਨਗਨ ਚਰਨ ਪੋਥੀਆਂ ਲੈ ਕੇ ਆਉਂਦੇ ਨੇ ਜੇ ਬਾਹਰ ਮੁਖੀ ਗੁਰੂ ਆਪ ਚਵਰ ਕਰਦੇ ਜਾਂਦੇ ਨੇ ਜੇ ਬਾਹਰ ਮੁਖੀ ਗੁਰੂ ਜੀ ਪ੍ਰਕਾਸ਼ ਕਰਕੇ ਆਪ ਥੱਲੇ ਬੈਠਦੇ ਨੇ ਤੇ ਜਿਸ ਵੇਲੇ ਵਿਸ਼ਰਾਮ ਦੀ ਗੱਲ ਚੱਲਦੀ ਏ ਬਾਬਾ ਬੁੱਢਾ ਸਾਹਿਬ ਪੁੱਛਦੇ ਨੇ ਸੱਚੇ ਪਾਤਸ਼ਾਹ ਕਿ ਆਪਾਂ ਹਜ਼ੂਰ ਦਾ ਵਿਸ਼ਰਾਮ ਤੇ ਆਪ ਜੀ ਦੇ ਪਲੰਘ ਤੇ ਆਪ ਜੀ ਦਾ ਵਿਸ਼ਰਾਮ ਕਿੱਥੇ ਗੁਰੂ ਕੇ ਸਿੱਖਾ ਇੰਨਾ ਪਿਆਰ ਕਰ ਗੁਰੂ ਨੂੰ ਬਾਹਰ ਮੁਖੀ ਵੀ ਇਹਨੂੰ ਕੇਵਲ ਲਿਟਰੇਚਰ ਨਾ ਸਮਝ ਇਹਨੂੰ ਕੇਵਲ ਸਿਆਰੀਆਂ ਬਿਆਰੀਆਂ ਦੇ ਗਿਆਨ ਤੱਕ ਸੀਮਤ ਨਾ ਰੱਖ ਮੈਂ ਬੇਨਤੀ ਕਰਾਂ ਇਹਨੂੰ ਰੱਬ ਜਾਣ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਖੂਨ ਤਾਂ ਤੇਰੀਆਂ ਨਾੜਾਂ ਨੂੰ ਤਾਕਤ ਦੇਵੇਗਾ ਇਹਨੇ ਤੈਨੂੰ ਸਮਰੱਥਾ ਦੇਣੀ ਹੈ ਉੱਥੇ ਕਿਹਾ ਮਹਾਰਾਜ ਆਪ ਜੀ ਦਾ ਵਿਸ਼ਰਾਮ ਕਿੱਥੇ ਕਹਿਣ ਲੱਗੇ ਅੱਗੇ ਦੁਪਹਿਰੇ ਵੀ ਕੋਠਾ ਸਾਹਿਬ ਵਿਚ ਮੰਜੇ ਤੇ ਹਜ਼ੂਰ ਵਿਸ਼ਰਾਮ ਕਰਦੇ ਸਨ ਕਿਉਂਕਿ ਆਪ ਸਾਰੇ ਤਵਾਰੀਖ ਤੋਂ ਜਾਣੂ ਹੋ ਕਿ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਬਾਅਦ ਵਿਚ ਕੋਠਾ ਸਾਹਿਬ ਗੁਰੂ ਅਰਜੁਨ ਦੇਵ ਜੀ ਨੇ ਆਪ ਬਣਾਇਆ ਦੁਪਹਿਰੇ ਵਿਸ਼ਰਾਮ ਕਰਨਾ ਕਈ ਵਾਰੀ ਰਾਤ ਨੂੰ ਵਿਸ਼ਰਾਮ ਕਰਨਾ ਕਹਿਣ ਲੱਗੇ ਅੱਜ ਤੱਕ ਦੁਪਹਿਰੇ ਵਿਸ਼ਰਾਮ ਕੋਠਾ ਸਾਹਿਬ ਕੀਤਾ ਰਾਤ ਵੀ ਵਿਸ਼ਰਾਮ ਪਲੰਘ ਤੇ ਕੀਤਾ ਮਹਾਰਾਜ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਰਾਮ ਪਲੰਘ ਸਾਹਿਬ ਤੇ ਸਾਡਾ ਕੋਈ ਵੀ ਪਲੰਘ ਕੋਈ ਵੀ ਮੰਜਾ ਕੋਠਾ ਸਾਹਿਬ ਵਿਚ ਬਰਾਬਰ ਨਾ ਲੱਗੇ ਕਿਉਂ ਕਹਿਣ ਲੱਗੇ ਅੱਜ ਤੋਂ ਬਾਅਦ ਸਾਡਾ ਆਸਨ ਜ਼ਮੀਨ ਉੱਤੇ ਲਾ ਦਿੱਤਾ ਜਾਏ ਅੱਜ ਤੱਕ ਤੁਸੀਂ ਹਰਿਮੰਦਰ ਸਾਹਿਬ ਜਾਂਦੇ ਹੋ ਕੋਠਾ ਸਾਹਿਬ ਦੇ ਥੱਲੇ ਚਾਦਰ ਵਿਛਾਈ ਜਾਂਦੀ ਏ ਪਲੰਘ ਦੇ ਥੱਲੇ ਅੱਜ ਵੀ ਵਿਛਦੀ ਏ ਗੁਰੂ ਕੇ ਸਿੱਖਾ ਜੇ ਇੰਨਾ ਗੁਰੂ ਅਰਜੁਨ ਦੇਵ ਗੁਰੂ ਦੀ ਬਾਣੀ ਨੂੰ ਪਿਆਰ ਕਰਦੇ ਨੇ ਉਹ ਤਾਂ ਉਚਾਰਨ ਕਰਤਾ ਨੇ ਉਹ ਤਾਂ ਪ੍ਰਤੱਖ ਹਰ ਨੇ ਉਹ ਤਾਂ ਬਾਣੀ ਕੇ ਬੋਹਿਤ ਨੇ ਜੇ ਬੋਹਿਤ ਇੰਨਾ ਪਿਆਰ ਕਰਦਾ ਤ੍ਰੈ ਸ਼ਤਾਬਦੀ ਮਨਾਉਣ ਆਇਆ ਤੂੰ ਗੁਰੂ ਨੂੰ ਇੰਨਾ ਪਿਆਰ ਕਰਨ ਦੀ ਜਾਚ ਸਿੱਖ ਲੈ ਇੰਨਾ ਅਦਬ ਕਰ ਦੇਖੋ ਫਿਰ ਉਸ ਅਦਬ ਵਿਚੋਂ ਇਸ ਤੋਂ ਅੱਗੇ ਚਲੀਏ ਉਦਾਹਰਣਾਂ ਨੇ ਅੱਜ ਰਸਤੇ ਚ ਮਨ ਚ ਇੱਕ ਖਿਆਲ ਆਇਆ ਕਿ ਗੁਰੂ ਖਾਰੈ ਸਾਹਿਬ ਦੋ ਗੁਰੂ ਪੁੱਤਰਾਂ ਨੇ ਨਾ ਗੁਰੂ ਦੇ ਉੱਤੇ ਵਾਰ ਕੀਤਾ
ਧਿਆਨ ਦਿਆ ਜੇ, ਤੀਸਰੇ ਦੇ ਇਸ਼ਾਰੇ ਤੇ ਹੋਇਆ, ਪਰ ਉਹ ਗੁਰੂ ਪੁੱਤਰ ਨਹੀਂ ਸੀ, ਉਹ ਗੁਰੂ ਪੋਤਾ ਸੀ ਧੀਰਮਲ। ਦੋ ਗੁਰੂ ਪੁੱਤਰਾਂ ਨੇ ਵਾਰ ਕੀਤਾ, ਇੱਕ ਦੇ ਵਾਰ ਨੂੰ ਸਹਿ ਲਿਆ, ਉਹਦੇ ਚਰਨ ਵੀ ਪਕੜ ਲਏ, ਤੇ ਦੂਜੇ ਨੇ ਵਾਰ ਕੀਤਾ, ਕਹਿਣ ਲੱਗੇ ਮੇਰੇ ਜਿਉਂਦੇ ਜੀ ਅੱਜ ਤੋਂ ਬਾਅਦ ਮੱਥੇ ਨਾ ਲੱਗੇ। ਵਾਰ ਦੋਨਾਂ ਨੇ ਕੀਤਾ, ਭਾਵੇਂ ਉਹ ਗੁਰੂ ਦੇ ਸਰੀਰ ਤੇ ਕੀਤਾ, ਭਾਵੇਂ ਗੁਰੂ ਦੇ ਸ਼ਬਦ ਤੇ ਕੀਤਾ। ਜਿਨ੍ਹੇ ਸਰੀਰ ਤੇ ਵਾਰ ਕੀਤਾ ਉਹ ਬਖਸ਼ਿਆ ਗਿਆ, ਜਿਨ੍ਹੇ ਸ਼ਬਦ ਤੇ ਵਾਰ ਕੀਤਾ ਚੇਤੇ ਰੱਖੋ ਸਦਾ ਲਈ ਗੁਰੂ ਘਰੋਂ ਚਲਾ ਗਿਆ। ਇੱਥੇ ਪ੍ਰਮਾਣ ਨੇ, ਇਤਿਹਾਸ ਹੈ ਤੁਹਾਡੇ ਸਾਹਮਣੇ। ਗੁਰੂ ਅਮਰਦਾਸ ਬੈਠਦੇ ਨੇ ਤੇ ਬਾਬਾ ਦਾਤੂ, ਮੈਂ ਸਿਰਫ ਜੇ ਇਤਿਹਾਸਕ ਪੱਖ ਟਿਊਕ ਮਾਤਰ ਲੈ ਰਿਹਾ, ਫਿਰ ਅਸੀਂ ਬਾਣੀ ਵੱਲ ਆਵਾਂਗੇ। ਗੁਰ ਕੀ ਬਾਣੀ ਸਿਉ ਰੰਗ ਲਾਏ, ਉਹਨੇ ਹਜ਼ੂਰ ਬਾਬਾ ਅਮਰਦਾਸ ਦੇ ਸੀਨੇ ਵਿਚ ਲੱਤ ਮਾਰੀ, 72 ਸਾਲ ਦੀ ਉਮਰ ਚ ਗੁਰੂ ਬਣੇ, ਗਾਗਰਾਂ ਢੋਈਆਂ। ਜਦੋਂ ਸਿੰਘਾਸਨ ਤੋਂ ਥੱਲੇ ਡਿੱਗੇ, ਹਜ਼ੂਰ ਨੇ ਆਪਣੇ ਨੇਤਰ ਖੋਲੇ ਤੇ ਡਿੱਗਦਿਆਂ ਹੋਇਆਂ ਦੇਖ ਕੇ ਗੁਰੂ ਪੁੱਤਰ, ਕੋਈ ਸ਼ਬਦ ਕਬੋਲ ਨਹੀਂ ਕਿਹਾ, ਬਸ ਬਾਬਾ ਜੀ ਦੇ ਚਰਨ ਘੁੱਟ ਕੇ ਪਕੜ ਲਏ ਬਾਬਾ ਦਾਤੂ ਜੀ ਦੇ। ਕਹਿਣ ਲੱਗੇ ਸਰੀਰ ਵਡੇਰਾ ਏ, ਲੱਕੜ ਦੀ ਤਰ੍ਹਾਂ ਖੱਡੀਆਂ ਹੋ ਗਈਆਂ, ਗੁਰੂ ਕੇ ਪੁੱਤਰ ਖਿਮਾ ਕਰਦੀ, ਤੁਹਾਡੀਆਂ ਤਲੀਆਂ ਨੂੰ ਸੱਟ ਤੇ ਨਹੀਂ ਵੱਜੀ। ਉਹਨੇ ਵਾਰ ਕੀਤਾ, ਉਹਨੇ ਆਪਣੇ ਵੱਲੋਂ ਵਾਰ ਕੀਤਾ, ਉਹਦੇ ਚਰਨ ਪਕੜੇ ਕਿ ਕਿਤੇ ਤਲੀਆਂ ਨੂੰ ਸੱਟ ਤੇ ਨਹੀਂ ਵੱਜੀ। ਤੇ ਜੇ ਸਿੱਖਾਂ ਨੇ ਕਿਹਾ ਮਹਾਰਾਜ ਇਹ ਕਿਉਂ? ਕਹਿਣ ਲੱਗੇ ਇਹਨਾਂ ਦਾ ਕੋਈ ਕਸੂਰ ਨਹੀਂ, ਆਖਰ ਜਿਸ ਦੇ ਬਾਪੂ ਦੇ ਘਰੋਂ ਇੰਨੀਆਂ ਦਾਤਾਂ ਝੋਲੀ ਚ ਪਈਆਂ, ਉਸ ਗੁਰੂ ਦਾ ਪੁੱਤਰ ਹੁੰਦਾ ਹੋਵੇ ਤੇ ਮੈਂ ਅੱਗੋਂ ਲੈਣ ਨਾ ਜਾਵਾਂ। ਇਹ ਠੀਕ ਹੀ ਕੀਤਾ ਤੁਸਾਂ, ਲੱਤ ਮਾਰ ਦਿੱਤੀ, ਮੈਨੂੰ ਸੁਚੇਤ ਕਰ ਦਿੱਤਾ, ਅੱਜ ਤੋਂ ਬਾਅਦ ਨਹੀਂ ਹੋਵੇਗਾ। ਇਹ ਗੱਲ ਵੱਖਰੀ ਕਿ ਉਸ ਲੱਤ ਵਿਚ ਦਰਦ ਟਿਕੀ। ਗੁਰੂ ਅਰਜੁਨ ਦੇਵ ਜਦੋਂ ਪੋਥੀਆਂ ਲੈਣ ਗਏ, ਉਦੋਂ ਬਾਬਾ ਦਾਤੂ ਜੀ ਨੇ ਚਰਨ ਪਕੜ ਲਏ, ਸਦੀਵ ਕਾਲ ਲਈ ਉਹ ਦਰਦ ਫਿਰ ਖਤਮ ਹੋ ਗਈ ਸੀ। ਪਰ ਉਹਨੇ ਵਾਰ ਜ਼ਰੂਰ ਕੀਤਾ, ਕਹਿ ਦਿੱਤਾ ਤੁਸੀਂ ਗੋਇੰਦਵਾਲ ਛੱਡ ਦਿਓ। ਕਹਿਣ ਲੱਗੇ ਕੱਲ ਸੂਰਜ ਦੀ ਟਿੱਕੀ ਨਿਕਲਣ ਤੱਕ ਮੈਂ ਇੱਥੇ ਨਹੀਂ ਰਹਾਂਗਾ। ਪਿਆਰਿਓ ਅਦਬ ਦੇਖੋ, ਗੁਰੂ ਦੇ ਪੁੱਤਰ ਦੇ ਸ਼ਬਦ ਨੇ ਛੱਡ ਦਿੱਤਾ, ਪਰ ਉਸ ਪੁੱਤਰ ਦੇ ਚਰਨ ਪਕੜੇ ਗੁਰੂ ਜੋਤ ਨੇ। ਪਰ ਜਿਸ ਦਿਨ ਰਾਮ ਰਾਏ ਨੇ ਵਾਰ ਉਹਨੇ ਵੀ ਕੀਤਾ, ਉਹਨੇ ਲੱਤ ਨਹੀਂ ਮਾਰੀ, ਉਹਨੇ ਜ਼ਬਾਨ ਤੋਂ ਸ਼ਬਦ ਕਿਹਾ ਕਿ ਇਹ ਮੁਸਲਮਾਨ ਨਹੀਂ, ਇੱਥੇ ਸ਼ਬਦ ਬੇਈਮਾਨ ਕਹਿ। ਹਜ਼ੂਰ ਨੇ ਇੰਨੀ ਗੱਲ ਸੁਣੀ, ਕਹਿਣ ਲੱਗੇ ਤਨ ਤੇ ਵਾਰ ਜਿੰਨੇ ਕਰੇ ਜਰ ਲਾਂਗੇ, ਪਰ ਸ਼ਬਦ ਤੇ ਵਾਰ ਕਰੇ ਜਰਿਆ ਨਹੀਂ ਜਾਏਗਾ। ਕਹਿ ਦਿਓ ਖੂਨ ਮੇਰਾ ਹੈ, ਪਰ ਅੱਜ ਤੋਂ ਬਾਅਦ ਮੇਰੇ ਮੱਥੇ ਨਾ ਲੱਗੀ, ਜਿੱਧਰ ਤੇਰਾ ਮੂੰਹ ਉਸੇ ਪਾਸੇ ਨੂੰ ਚਲਾ ਜਾ। ਉਹਨੇ ਸ਼ਬਦ ਤੇ ਵਾਰ ਕੀਤਾ। ਮੈਂ ਇੱਥੇ ਇੱਕ ਬੇਨਤੀ ਕਰਨੀ ਹੈ, ਦੇਖੋ ਮੇਰੀਆਂ ਭਾਵਨਾ ਨੂੰ ਸਮਝਿਓ। ਅਸੀਂ ਅੰਮ੍ਰਿਤਧਾਰੀ ਹਾਂ ਨਾ, ਜਿੰਨਾ ਅੰਮ੍ਰਿਤ ਛਕ ਸਕਿਆ ਆਪ ਸਭ ਨੂੰ ਪਤਾ, ਅੰਮ੍ਰਿਤ ਛਕਦਿਆਂ ਪੰਜ ਪਿਆਰਿਆਂ ਨੇ ਕੀ ਕਿਹਾ ਸੀ? ਬਾਣੀ ਪੜ ਕੇ ਅੰਮ੍ਰਿਤ ਤਿਆਰ ਕੀਤਾ ਗਿਆ। ਕਿਹੜੀਆਂ ਬਾਣੀਆਂ ਪੜ ਕੇ ਅੰਮ੍ਰਿਤ ਤਿਆਰ ਕੀਤਾ? ਜਪਜੀ ਸਾਹਿਬ ਪੜਿਆ, ਜਾਪ ਸਾਹਿਬ ਪੜਿਆ, ਸਵਈਏ ਪੜੇ। ਤੁਹਾਡੇ ਵਿੱਚੋਂ ਪੰਜਾਂ ਵਿੱਚ ਲੱਗਣ ਵਾਲੇ ਵੀ ਬੈਠੇ ਹੋਣਗੇ ਗੁਰੂ ਕੇ ਲਾਲ। ਚੌਪਈ ਸਾਹਿਬ ਦਾ ਪਾਠ ਕੀਤਾ, ਆਨੰਦ ਸਾਹਿਬ ਪੂਰਾ ਪੜਿਆ। ਉਸ ਦਿਨ ਕਿਹਾ ਅੱਜ ਤੇਰੇ ਪਿਤਾ ਗੁਰੂ ਗੋਬਿੰਦ ਸਿੰਘ ਨੇ, ਤੇਰੀ ਮਾਂ ਮਾਤਾ ਸਾਹਿਬ ਕੌਰ ਏ। ਉਸ ਦਿਨ ਪੰਜ ਪਿਆਰਿਆਂ ਨੇ ਸਾਨੂੰ ਵੀ ਕਿਹਾ, ਆਪ ਜੀ ਨੂੰ ਵੀ ਕਿਹਾ ਕਿ ਸਿੱਖਾਂ ਅੱਜ ਤੇਰਾ ਗੁਰੂ ਘਰ ਵਿੱਚ ਜਨਮ ਹੋਇਆ, ਤੇ ਪ੍ਰਮਾਣ ਦਿੱਤੇ ਕਿ ਸਤਿਗੁਰ ਕੈ ਜਨਮੈ ਗਵਨ ਮਿਟਾਇਆ, ਗੁਰੂ ਘਰ ਤੂੰ ਜੰਮਿਆ। ਮੈਂ ਇੱਕ ਬੇਨਤੀ ਕਰਾਂਗਾ, ਤੁਸੀਂ ਗ੍ਰਿਸ਼ਤੀ ਹੋ ਕਿ ਮਾਵੋ ਭੈਣੋ, ਜਿਸ ਬੱਚੇ ਨੂੰ ਤੁਸੀਂ ਜਨਮ ਦਿੱਤਾ, ਆਪਣੇ ਗਰਭ ਚ ਪਾਲਿਆ, ਉਹਨੂੰ ਜਨਮ ਦਿੱਤਾ, ਉਹਨੂੰ ਚੱਲਣਾ ਸਿਖਾਇਆ, ਉਹਨੂੰ ਬੋਲਣਾ ਸਿਖਾਇਆ, ਤੇ ਜੇ ਉਹ ਬੱਚਾ 20-25 ਸਾਲ ਦੀ ਉਮਰ ਚ ਖੋ ਕੇ ਆਪਣੀ ਮਾਂ ਦੀ ਕੁੱਖ ਨੂੰ ਨਿੰਦਣ ਲੱਗ ਪਵੇ ਕਿ ਮੈਂ ਮਾਂ ਦੀ ਕੁੱਖ ਸਵੀਕਾਰਦਾ ਹੀ ਨਹੀਂ, ਉਦੋਂ ਵੱਡਾ ਅਕਿਰਤ ਕਣ ਨਹੀਂ? ਜੇ ਮਾਂ ਦੀ ਕੁੱਖ ਨੂੰ ਕੋਈ ਨਿੰਦੇ ਉਹ ਅਕਿਰਤ ਕਣ ਹੈ, ਤੇ ਜਿਸ ਬਾਣੀ ਨੇ ਸਾਨੂੰ ਅੰਮ੍ਰਿਤ ਤੇ ਜਨਮ ਦਿੱਤਾ, ਉਸ ਬਾਣੀ ਨੂੰ ਜਿਹੜਾ ਨਿੰਦਣ ਲੱਗ ਪਏ, ਸੱਚ ਜਾਣੋ ਗੁਰੂ ਦੀ ਕੁੱਖ ਦਾ ਕਿਰਤ ਕਣ ਹੈ। ਸਾਡਾ ਤਾਂ ਜਨਮ ਹੋਇਆ ਉਸ ਬਾਣੀ ਵਿੱਚੋਂ।
ਉਸ ਬਾਣੀ ਨੇ ਸਾਨੂੰ ਜਨਮ ਦਿੱਤਾ ਹੈ। ਕਦਾਚਿਤ ਵੀ ਇਹ ਸਵੀਕਾਰ ਨਹੀਂ। ਕੁੱਖ ਗੁਰੂ ਨੇ ਜਨਮ ਦਿੱਤਾ, ਤੇਰੀ ਜਾਤ ਮਿਟਾਈ, ਤੇਰੀ ਗੋਤ ਮਿਟਾਈ, ਤੇਰੀ ਕੁੱਲ ਮਿਟਾਈ। ਚੇਤੇ ਰੱਖ, ਸਿੱਖਾਂ ਡੋਲ ਨਾ, ਅਡੋਲ ਹੋ ਜਾ। ਜੇ ਤੇਰੇ ਵੱਡੇ ਵਡੇਰੇ ਇਹ ਬਾਣੀ ਪੜਦਿਆਂ ਬੰਦ ਬੰਦ ਕਟਾ ਸਕਦੇ ਨੇ, ਤੂੰ ਇਸ ਗੁਰੂ ਗੋਬਿੰਦ ਸਿੰਘ ਦੀ ਬਾਣੀ ਤੋਂ ਮੁੱਖ ਨਾ ਮੋੜੀ। ਸਿਰ ਮੇਰੀ ਬੇਨਤੀ ਹੈ ਕਿ ਅੰਮ੍ਰਿਤ ਧੰਨ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਦਿੱਤਾ ਤੇ ਰਹਿਤ ਮਰਿਆਦਾ ਇਹ ਗੱਲ ਕਹਿ ਰਹੀ ਹੈ। ਰਹਿਤ ਮਰਿਆਦਾ ਤੋਂ ਬਾਹਰ ਨਿਕਲ ਕੇ ਕੋਈ ਸ਼ਬਦ ਨਹੀਂ। ਹਜ਼ੂਰ ਕਿਰਪਾਲੂ ਨੇ ਤਨ ਦੇ ਵਾਰ ਸਹੇ, ਪਰ ਜੇ ਕੋਈ ਸ਼ਬਦ ਤੇ ਵਾਰ ਕਰੇਗਾ ਕਦਾਚਿਤ ਨਹੀਂ। ਹਜ਼ੂਰ ਨੇ ਇੱਥੋਂ ਤੱਕ ਕਿਹਾ, ਦੇਖੋ ਸ਼ਬਦ ਨੂੰ ਬਾਬੇ ਨਾਨਕ ਲਈ ਸ਼ਬਦ ਵਰਤੇ, ਸਿਰਫ ਸੱਤੇ ਤੇ ਬਲਵੰਡ ਨੇ, ਉਹ ਕੀਰਤਨੀਏ ਨੇ। ਸਿੱਖਾਂ ਨੇ ਦਰਵਾਜ਼ੇ ਬੰਦ ਕਰ ਲਏ ਸਨ। ਇੱਕ ਤਾਂ ਬਾਹਰ ਮੁਖੀ ਗੁਰੂ ਨੂੰ ਪ੍ਰੇਮ ਕਰੀਏ, ਹਜ਼ੂਰ ਗੁਰੂ ਹਰਿਰਾਇ ਸਾਹਿਬ ਨੇ ਕੀਤਾ। ਗੁਰਮੁਖੋ, ਜੇ ਸਿੱਖ ਬਾਣੀ ਪੜਦੇ ਆਏ। ਹਜ਼ੂਰ ਪਲੰਗ ਤੋਂ ਉਤਰ ਗਏ। ਕੱਲ ਆ ਰਹੇ ਸਾਂ, ਸਿੱਖ ਸੰਗਤ ਸੁਖਮਨੀ ਸਾਹਿਬ ਸੁਸਾਇਟੀ ਸ਼ਬਦ ਪੜਦੀ ਆ ਰਹੀ। ਚੇਤਾ ਆਇਆ, ਮਨ ਚ ਆਇਆ, ਆਪਾਂ ਗੱਡੀ ਚ ਬੈਠੇ ਆ, ਮਨਾ ਕਿ ਜ਼ਰੂਰ ਥੱਲੇ ਉਤਰੀਏ ਭਾਵੇਂ ਦੋ ਕਦਮ ਹੀ, ਕਿਉਂਕਿ ਗੁਰੂ ਸਾਹਮਣੇ ਜਦੋਂ ਸ਼ਬਦ ਪੜਦੇ ਆਏ ਉਹ ਥੱਲੇ ਉਤਰ ਗਏ। ਸੱਟ ਵੱਜੀ ਗੋਡੇ ਤੇ ਸਰੀਰਕ ਤੌਰ ਤੇ। ਉਸ ਦਿਨ ਜਿਹੜੇ ਸ਼ਬਦ ਕਹਿ, ਮੈਂ ਉਸੇ ਤੁਕ ਵੱਲ ਆਉਣਾ, ਗੁਰ ਕੀ ਬਾਣੀ ਸੋ ਰੰਗ ਲਾਏ। ਪੁੱਛਿਆ, ਸੱਚੇ ਪਾਤਸ਼ਾਹ, ਆਪ ਜੀ ਥੱਲੇ ਉਤਰੇ, ਚੋਟ ਵੱਜੀ। ਧੰਨ ਗੁਰੂ ਹਰਿਰਾਇ ਸਾਹਿਬ ਨੇ ਕਿਹਾ, ਸਿੱਖੋ ਬਾਣੀ ਕੋਈ ਦੋ ਅੰਗ ਪੜੇ, ਧਿਆਨ ਦਿਆ ਜੇ। ਬਾਣੀ ਕੋਈ ਚਾਰ ਅੰਗ ਪੜੇ, ਬਾਣੀ ਕੋਈ ਭਾਵੇਂ ਸੌ ਅੰਗ ਪੜੇ, ਜਿਹੜਾ ਨਹੀਂ ਨਾ ਪੜ ਸਕਦਾ, ਘੱਟੋ ਘੱਟ ਆਪਣੇ ਗੁਰੂ ਦਾ ਅਦਬ ਕਰਨ ਲੱਗ ਪਏ। ਜਿਹੜਾ ਗੁਰਮੁਖੋ ਅਦਬ ਕਰਨ ਲੱਗ ਪਏਗਾ, ਬਿਨਾਂ ਕਿਸੇ ਹੋਰ ਕਰਮ ਤੋਂ ਭਵ ਸਾਗਰ ਤੋਂ ਪਾਰ ਹੋ ਜਾਏਗਾ। ਸੂਰਜ ਪ੍ਰਕਾਸ਼ ਵਿਚ ਇਕ ਬਚਨ ਹੋਰ ਲਿਖੇ, ਧਿਆਨ ਦਿਆ ਜੇ। ਹਜ਼ੂਰ ਨੇ ਕਿਹਾ, ਜੋ ਸਿੱਖ ਗੁਰ ਬਾਣੀ ਭੈ ਕਰੇ, ਗੁਰ ਕੀ ਬਾਣੀ ਸੋ ਰੰਗ ਲਾਏ। ਜੋ ਸਿੱਖ ਗੁਰ ਬਾਣੀ ਭੈ ਕਰੇ, ਬਿਨ ਪ੍ਰਯਾਸ ਭਵ ਸਾਗਰ ਤਰੇ, ਬਿਨਾਂ ਜਤਨ ਤੋਂ ਪਾਰ ਹੋ ਜਾਏਗਾ। ਤੇ ਮਹਾਰਾਜ, ਜਿਹੜੇ ਬਾਣੀ ਦਾ ਅਦਬ ਨਾ ਕਰਨ, ਕਹਿਣ ਲੱਗੇ, ਜਿਨ ਭੈ ਬਾਣੀ ਅਦਬ ਨਾ ਧਾਰਾ। ਜਿਹੜੇ ਸਿੱਖ ਗੁਰੂ ਕੀ ਬਾਣੀ ਦਾ ਅਦਬ ਨਹੀਂ ਕਰਦੇ, ਜਿੰਨੇ ਮਰਜ਼ੀ ਬਾਹਰੋਂ ਸਿੱਖ ਬਣੀ ਪੜਨ, ਜਾਣੋ ਸਿੱਖ ਸੋ ਨਾਇਕ ਹਮਾਰਾ, ਇਹ ਜਾਣੋ ਮੇਰਾ ਸਿੱਖ ਕਦੀ ਵੀ ਨਹੀਂ। ਜਿਨ ਭੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਾਹੇ ਹਮਾਰਾ। ਅਗਲਾ ਬਚਨ ਕੀਤਾ, ਮਹਾਰਾਜ ਕਿਰਪਾ ਕਰੋ, ਕਿਵੇਂ ਮਨ ਜਾਗੇ। ਭਾਈ ਸਾਹਿਬ ਪੜ੍ਹ ਕੇ ਵੀ ਗਏ ਨਾ, ਜਾਗ ਰੇ ਮਨ ਜਾਗਨ ਹਾਰੇ, ਇਸੇ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ। ਮਹਾਰਾਜ ਕਿਵੇਂ ਪਤਾ ਲੱਗੇ ਕਿ ਮਨ ਜਾਗ ਗਿਆ? ਸਰੀਰ ਦੇ ਜਾਗਣ ਦਾ ਪਤਾ ਹਰ ਇੱਕ ਨੂੰ ਲੱਗ ਜਾਂਦਾ, ਪਰ ਮਨ ਜੇ ਜਾਗਣ ਦਾ ਕਿਵੇਂ ਪਤਾ ਲੱਗੇ? ਅਸੀਂ ਸੁੱਤੇ ਨੂੰ ਆਵਾਜ਼ ਮਾਰੀਏ, ਉਹ ਕਈ ਵਾਰੀ ਕਹਿ ਦਿੰਦਾ, ਅੱਗੋਂ ਆਵਾਜ਼ ਦੇ ਦਿੰਦਾ, ਮੈਂ ਜਾਗਣਾ ਪਿਆ ਵਾਂ। ਦੂਜੇ ਨੂੰ ਭੁਲੇਖਾ ਪੈਂਦਾ, ਉਹ ਬਿਸਤਰੇ ਚ ਬੋਲਦਾ, ਮੈਂ ਜਾਗਣਾ ਪਿਆ ਵਾਂ। ਸਰੀਰ ਦੇ ਜਾਗਣ ਦਾ ਪਤਾ ਤਾਂ ਲੱਗ ਜਾਏਗਾ, ਪਰ ਮਨ ਦੇ ਜਾਗਣ ਦਾ ਕਿਵੇਂ ਪਤਾ ਲੱਗੇ? ਧੰਨ ਗੁਰੂ ਹਰਿਰਾਇ ਸਾਹਿਬ ਨੇ ਕਿਹਾ, ਰੋਜ਼ ਜਪਜੀ ਸਾਹਿਬ ਪੜ੍ਹਨਾ, ਰੋਜ਼ ਗੁਰੂ ਕੀ ਬਾਣੀ ਦਾ ਨਿਤਨੇਮ ਕਰਨਾ। ਬਸ ਇੱਕ ਗੱਲ ਚੇਤੇ ਰੱਖੀ ਕਿ ਜਿਸ ਦਿਨ ਬਾਣੀ ਪੜ੍ਹਦਿਆਂ ਤੇਰੀਆਂ ਅੱਖਾਂ ਚੋਂ ਨੀਰ ਦੀ ਧਾਰਾ ਵਹਿ ਤੁਰੇ ਤੇ ਤੈਨੂੰ ਵਾਰ ਵਾਰ ਬਾਣੀ ਪੜ੍ਹਨ ਨੂੰ ਮਨ ਕਰੇ, ਸੱਚ ਜਾਣੀ ਉਦਨ ਤੇਰਾ ਮਨ ਜਾਗਣ ਲੱਗ ਪਿਆ ਹੈ। ਹਜ਼ੂਰ ਨੇ ਫੁਰਮਾਇਆ ਕਿ ਮਨ ਜਾਗੇ ਕੀ ਇਹ ਨਿਸ਼ਾਨੀ, ਪ੍ਰਹਿ ਲਾਗੈ ਉਰ ਸਤਿਗੁਰ ਬਾਣੀ। ਜਿੱਧਰ ਤੇਰੇ ਗੁਰੂ ਦੀ ਬਾਣੀ ਮਿੱਠੀ ਲੱਗਣ ਲੱਗ ਪਏ, ਸੱਚ ਜਾਣ ਉਦਨ ਮਨ ਜਾਗਿਆ। ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਕਿ ਕਿਵੇਂ ਬਾਣੀ, ਗੁਰ ਕੀ ਬਾਣੀ ਸਿਉ ਰੰਗ ਲਾਏ, ਕਿੰਨੀ ਕੁ ਮਿੱਠੀ, ਕਿੰਨੀ ਕੁ ਪਿਆਰੀ। ਗੁਰੂ ਅਰਜੁਨ ਸਾਹਿਬ ਨੇ ਕਿਹਾ, ਹਮਾਰੀ ਪਿਆਰੀ, ਜਿਹੜਾ ਪ੍ਰਮਾਣ ਦੇ ਰਿਹਾ ਸਾਂ, ਅੰਮ੍ਰਿਤ ਧਾਰੀ, ਅੰਮ੍ਰਿਤ ਨਾਲ ਭਿੱਜੀ, ਗੁਰ ਨਿਮਖ ਨਾ ਮਨ ਤੇ ਤਾਰੀ ਦੇ, ਅੱਖ ਝਮਕਣ ਜਿਤਨਾ ਸਮਾਂ ਦੂਰ ਨਹੀਂ ਕੀਤਾ। ਮਹਾਰਾਜ ਕਹਿਣ ਲੱਗੇ, ਤੂੰ ਪਿਆਰ ਕਰ, ਕਿਵੇਂ ਕਰਾਂ ਜੀ? ਦਰਸ਼ਨ ਪਰਸਨ ਆ ਦੋ ਕੰਮ ਕਰ। ਪਹਿਲੀ ਗੱਲ, ਤੂੰ ਦਰਸ਼ਨ ਕਰ ਗੁਰੂ ਕੀ ਬਾਣੀ ਦੇ। ਦਰਸ਼ਨ ਤਾਂ ਅੱਖਾਂ ਨਾਲ ਕੋਣੇ ਨੇ ਨਾ, ਭਾਵੇਂ ਅਸੀਂ ਇਹ ਸ਼ਬਦ ਕਹਿ ਦਿੰਦੇ ਹਾਂ, ਵੇਖਣ ਨਾਲ ਕੋਈ ਅਸਰ ਨਹੀਂ। ਕਿਉਂ ਨਹੀਂ ਅਸਰ? ਜਦੋਂ ਤੇਰੀਆਂ ਅੱਖਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਦਰਸ਼ਨ ਕਰਦੀਆਂ ਨੇ, ਜੇ ਇੱਕ ਗੰਦਾ ਲਿਟਰੇਚਰ ਕੋਈ ਅੱਖਾਂ ਨਾਲ ਪੜੇ ਤੇ ਅੰਦਰ ਵਾਸ਼ਨਾ ਦੀ ਅੱਗ ਪੈਦਾ ਹੁੰਦੀ ਏ, ਤੇ ਜਿਹੜਾ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਖਾਂ ਨਾਲ ਬਾਣੀ ਪੜੇਗਾ ਉਹਦੇ ਅੰਦਰ ਨੂੰ ਸ਼ਾਂਤੀ ਕਿਉਂ ਨਹੀਂ ਮਿਲੇ? ਪਿਆਰ ਕਰ, ਦਰਸ਼ਨ, ਅਗਲਾ ਬਚਨ ਪਰਸਨ, ਦਰਸ਼ਨ ਤੋਂ ਬਾਅਦ ਪਰਸਨ ਹੈ, ਪਰਸਨ ਦਾ ਅਰਥ ਹੁੰਦਾ ਛੂਹਣਾ, ਦਰਸ਼ਨ ਕਰਾਂਗੇ ਤੇ ਕਿਸੇ ਦੇ ਚਰਨ ਪਕੜਾਂਗੇ, ਦਰਸ਼ਨ ਤੋਂ ਬਿਨਾਂ ਚਰਨ ਕਿਵੇਂ? ਪਹਿਲਾਂ ਦਰਸ਼ਨ, ਫਿਰ ਪਰਸਨ, ਫਿਰ ਕੀ ਹੋਵੇਗਾ? ਕਹਿਣ ਲੱਗੇ ਸਰਸਨ, ਰਸ ਸਹਿਤ, ਤੇਰੇ ਅੰਦਰ ਰਸ ਪੈਦਾ ਹੋ ਜਾਏਗਾ। ਮਹਾਰਾਜ ਅਗਲਾ ਕਹਿਣ ਲੱਗੇ ਖਰਸਨ, ਕਈ ਜਨਮਾਂ ਦਾ ਦੁਖੀ ਕਲਪਿਆ ਤੁਰਿਆ ਉਹਨੇ, ਆ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ, ਜੇ ਪਿਆਰ ਕਰੇਗਾ ਤੇਰੇ ਅੰਦਰ ਖੇੜਾ ਪੈਦਾ ਹੋ ਜਾਏਗਾ। ਦਰਸ਼ਨ, ਪਰਸਨ, ਸਰਸਨ, ਹਰਸਨ, ਤੇ ਮਹਾਰਾਜ ਇਹ ਬਾਣੀ ਚ ਕੀ ਏ? ਕਹਿਣ ਲੱਗੇ ਰੰਗ ਰੰਗੀ ਕਰਤਾਰੀ ਰੇ, ਕਰਤਾਰ ਦੇ ਰੰਗ ਚ ਰੰਗੀ ਏ। ਕੋਈ ਸ਼ਬਦ ਐਸਾ ਨਹੀਂ ਜਿੱਥੇ ਕਰਤਾਰ ਦਾ ਪ੍ਰੇਮ ਨਹੀਂ। ਰੰਗ ਰੰਗੀ ਕਰਤਾਰੀ ਰੇ, ਖਿੰਨ ਰਮ, ਥੋੜਾ ਜਿਹਾ ਸਮੇਂ ਕਿਤੇ ਗੁਰੂ ਨੂੰ ਪਿਆਰ ਕਰ ਲੈ, ਗੁਰ ਗਮ, ਤੇਰੀ ਪਹੁੰਚ ਗੁਰੂ ਦੇ ਚਰਨਾਂ ਤੱਕ ਹੋ ਜਾਏਗੀ। ਖਿੰਨ ਰਮ, ਗੁਰ ਗਮ, ਹਰ ਦਮ, ਜੇ ਹਰ ਵੇਲੇ ਪਿਆਰ ਕਰੇਗਾ ਨੈ ਜਮ ਜਾਂ ਪਿਆਰਿਆ, ਬਾਣੀ ਪੜ੍ਹ ਲਈ ਕਦੀ ਜਮਾਂ ਦੇ ਘਰ ਨੂੰ ਨਹੀਂ ਜਾਏਗਾ। ਖਿੰਨ ਰਮ, ਗੁਰ ਗਮ, ਹਰ ਦਮ, ਨੈ ਜਮ, ਸੱਚੇ ਪਾਤਸ਼ਾਹ ਤੁਸੀਂ ਕਿੰਨਾ ਕੁ ਪਿਆਰ ਕੀਤਾ? ਕਹਿਣ ਲੱਗੇ ਹਰ ਕੰਠ ਨਾਨਕ ਔਰ ਖਾਰੀ ਰੇ, ਕਿ ਜਿਵੇਂ ਆਪਣੇ ਗਲੇ ਨੂੰ ਆਪਾਂ ਕਦੀ ਨਹੀਂ ਛੱਡਦੇ। ਕਹਿੰਦੇ ਨੇ ਮੈਂ ਤਾਂ ਗਲੇ ਦਾ ਹਾਰ ਬਣਾ ਲਿਆ ਗੁਰੂ ਕੀ ਬਾਣੀ ਨੂੰ। ਇਸ ਤਰ੍ਹਾਂ ਪ੍ਰੇਮ ਕਰ, ਸਤਿਗੁਰੂ ਦੀ ਬਾਣੀ ਵਿੱਚ ਵੀ ਦੇਖੀ ਕਿੰਨਾ ਕੁ ਪਿਆਰ ਕਰੀਏ। ਹਜ਼ੂਰ ਨੇ ਕਿਹਾ ਮੈਂ ਤੈਨੂੰ ਆਵਾਜ਼ ਦੇ ਕੇ ਕਹਿੰਦਾ, ਆ ਗੁਰ ਕੀ ਬਾਣੀ ਸੋ ਰੰਗ ਲਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਆਓ ਪਿਆਰ ਕਰੀਏ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਪਿਆਰ ਕਰੇਗਾ ਫਿਰ ਨਦਰ ਹੋਵੇਗੀ, ਜਿਨ ਕੋ ਨਦਰ ਕਰਮ ਹੋਵੇ ਖਿਰਦੈ ਤਿਨਾ ਸਮਾਣੀ। ਹਜ਼ੂਰ ਨੇ ਕਿਹਾ ਪੂਰਾ ਥਾਟ ਬਣਾਇਆ ਪੂਰੇ, ਵੇਖੋ ਏਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮੈਂ ਸਮਾਨਾ, ਤੇ ਅੰਤਰਮੁਖੀ ਕਿਵੇਂ ਪ੍ਰੇਮ ਕਰੀਏ? ਕਹਿਣ ਲੱਗੇ ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੈ ਖਰਨਾਮਾ, ਜਿਉਂ ਜਾਣੈ ਇਸ ਬਾਣੀ ਨੂੰ ਆਪਣੇ ਅੰਤਰ ਆਤਮੇ ਪ੍ਰੇਮ ਕਰ, ਦੁਨੀਆਂ ਜਿੱਧਰ ਮਰਜ਼ੀ ਚਲੀ ਜਾਏ, ਪਰ ਸਿੱਖਾਂ ਤੂੰ ਬਾਣੀ ਉੱਤੇ ਤਰਕ ਤੇ ਸ਼ਬਦ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਾ ਜਾਏ। ਇੱਕ ਬੜੇ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਕਵੀ ਨੇ ਆਪਣੇ ਵਿਚਾਰ ਦਿੱਤੇ ਸਨ, ਉਹ ਕਹਿ ਕੇ ਮੈਂ ਸੰਪੰਨਤਾ ਵੱਲ ਆਵਾਂ। ਅਸੀਂ ਬਾਰਮੁਖੀ ਵੀ ਪਿਆਰ ਕਰਨਾ, ਅਸੀਂ ਅੰਤਰਮੁਖੀ ਵੀ ਕਰਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਮੱਥਾ ਟੇਕਿਆ ਨਾ, ਆਪਾਂ ਸਾਰੇ ਮੰਨਦੇ ਹਾਂ। ਪਿਆਰਿਓ, ਜਿਹਨੂੰ ਕਰੋੜਾਂ ਸਿੱਖ ਮੱਥਾ ਟੇਕਦੇ ਨੇ, ਕਰੋੜਾਂ ਸਿੱਖਾਂ ਦੇ ਮੱਥੇ ਦੀ ਦਾਤ ਹਜ਼ੂਰ ਭੇਟਾ ਸਵੀਕਾਰ ਕਰਨ ਵਾਲੇ, ਉਸ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਦਿੱਤਾ। ਇੱਥੇ ਇੱਕ ਸ਼ਬਦ ਕਿਹਾ ਸੀ, ਬੰਸਾਵਲੀ ਨਾਮੇ ਚ ਲਿਖਿਆ, ਵੈਸੇ ਕੱਲ ਨੂੰ ਅਸੀਂ ਵਿਚਾਰਾਂਗੇ। ਜੋ ਹੁਕਮਨਾਮਾ ਆਇਆ ਉਸ ਵੇਲੇ ਇੱਥੇ ਸਿੱਖਾਂ ਪੁੱਛਿਆ ਸੱਚੇ ਪਾਤਸ਼ਾਹ, ਤੇ ਰਾਤ ਨੂੰ ਮੇਰੀ ਬੇਨਤੀ ਮੈਂ ਕੀਤੀ ਵਡਾਲਾ ਸਾਹਿਬ ਨੂੰ ਕਿ ਚੋਜੀ ਪ੍ਰੀਤਮ ਦੇ ਥਾਂ ਤੇ ਆਇਆ, ਇਸ ਜਗ੍ਹਾ ਤੇ ਕੋਈ ਪੁੱਤਰ ਨਾਲ ਨਹੀਂ ਰਹਿ ਗਿਆ, ਮਾਤਾ ਨਾਲ ਨਹੀਂ, ਬਸ ਸਭ ਕੁਝ ਤੇਰੀ ਖਾਤਰ ਵਾਰ ਦਿੱਤਾ। ਆਪੇ ਗੁਰਚੇਲਾ, ਇਉਂ ਕਹਿ ਲੋ ਵਰਿਆਮ ਅਕੇਲਾ ਇਸ ਧਰਤੀ ਤੇ ਆ ਪਹੁੰਚੇ। ਜਦੋਂ ਤੁਰਨ ਲੱਗੇ ਨੇ, ਫਿਰ ਮੈਂ ਸ਼ਬਦ ਵਰਤ ਰਿਹਾ ਸਮਝਾਉਣ ਲਈ, ਗੁਰੂ ਕਿਤੇ ਨਹੀਂ ਗਿਆ, ਸਿੱਖਾਂ ਤੇਰੀ ਭਾਵਨਾ ਚਾਹੀਦੀ ਏ, ਤੇਰੇ ਅੰਦਰ ਦੀ ਰੇ ਅੰਦਰ ਦੀ ਤੜਪ ਚਾਹੀਦੀ ਏ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਹੁਣ ਆਹ ਤੇ ਹੈ ਨਹੀਂ ਸੀ, ਆਖਰ ਸਰਬੰਸ ਦਾਨੀ ਏ, ਸਿੱਖਾਂ ਨੇ ਕਿਵੇਂ ਤੋਰਿਆ ਹੋਵੇਗਾ? ਕਿੰਨੇ ਕੁ ਸ਼ਰਧਾ ਨਾਲ ਭਿੱਜੇ ਹੋਣਗੇ ਅੰਦਰ, ਤੇ ਪਰੇ ਕੋਈ ਗਲੇ ਨਾਲ ਪੁੱਛਿਆ ਗਰੀਬ ਨਿਵਾਜ, ਇਹ ਜੋ ਸੰਗਤ ਹੈ ਤੇਰੀ, ਸੰਗਤ ਜਿਹੜੀ ਆਈ ਏ, ਤਿਸ ਦਾ ਕੀ ਖਵਾਲ, ਤੇਰੇ ਤੋਂ ਬਿਨਾਂ ਕੀ ਬਣੇਗਾ? ਅੱਗੇ ਕਿਹਾ ਬਚਨ ਕੀਤਾ, ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। ਵਚਨ ਕੀਤਾ ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। 300 ਸਾਲ ਪਹਿਲਾਂ ਇੱਥੇ ਇੱਕ ਹੋਰ ਗੱਲ ਕਹੀ, ਕਹਿਣ ਲੱਗੇ ਆਪਸ ਵਿੱਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ। ਦੇਖੋ ਜੇ ਤੂੰ ਚਾਹੁੰਦੇ ਤੇਰੇ ਘਰ ਪੁੱਤਰ ਹੋਇਆ, ਤੇਰੀ ਸੰਤਾਨ ਇੱਕ ਪੀੜ੍ਹੀ ਅੱਗੇ ਚੱਲੀ, ਜਿਹੜਾ ਪੁੱਤਰ ਲਈ ਅਰਦਾਸਾਂ ਕਰਦਾ ਉਸੇ ਗੁਰਦੁਆਰੇ ਆ ਕੇ ਕਹਿੰਦਾ ਮੇਰੇ ਲਈ ਅਰਦਾਸ ਕਰੋ ਮੇਰੇ ਘਰ ਪੋਤਾ ਹੋ ਜਾਏ। ਜਿਉਂਦੇ ਜੀ ਤੂੰ ਪੋਤਾ ਚਾਹੁੰਦੇ, ਜੇ ਜ਼ਿੰਦਗੀ ਰਹੇ ਪੋਤੇ ਦਾ ਵਿਆਹ ਹੋ ਜਾਏ, ਤੂੰ ਡੰਗੋਰੀ ਪਕੜ ਕੇ ਤੁਰਿਆ ਹੁੰਦਾ ਤੇ ਰੁਕੇ ਹੋਏ ਗਲੇ ਨਾਲ ਅਰਦਾਸ ਕਰਨਾ, ਅਰਦਾਸ ਕਰੋ ਮੇਰਾ ਪੜਪੋਤਾ ਹੋ ਜਾਏ। ਜੇ ਆਪਣੀਆਂ ਪੀੜੀਆਂ ਅੱਗੇ ਤੋਰਨੇ, ਕਹਿਣ ਲੱਗੇ ਸਿੱਖੋ ਪਿਆਰ ਕਰਿਓ ਤੇ ਬਾਬੇ ਨਾਨਕ ਦੇ ਪੰਥ ਦਾ ਵਾਧਾ ਲੋਚਿਓ, ਕਦੀ ਘਾਟਾ ਨਾ ਲੋਚਿਓ, ਇਹਨੂੰ ਵਧਾਇਓ। ਇਹ ਵਧੇ ਫੁੱਲੇ, ਧਿਆਨ ਦਿਆ ਜੇ ਸ਼ਬਦ ਵੱਲ। ਗਰੀਬ ਨਿਵਾਜ, ਇਹ ਜੋ ਸੰਗਤ ਹੈ ਤੇਰੀ, ਤਿਸ ਦਾ ਕੀ ਖਵਾਲ? ਕਹਿਣ ਲੱਗੇ ਬਚਨ ਕੀਤਾ ਗ੍ਰੰਥ ਹੈ ਗੁਰੂ, ਕੋਲ ਗੁਰੂ ਗ੍ਰੰਥ ਸਾਹਿਬ ਸਨ, ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ, ਆਪਸ ਵਿੱਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਕੀ ਕਰਨੀ ਸ਼ਬਦ ਦੀ ਖੋਜਣਾ। ਗੁਰੂ ਗ੍ਰੰਥ ਸਾਹਿਬ ਦੀ ਆਗਿਆ ਮੰਨਿਓ, ਸ਼ਬਦ ਨੂੰ ਖੋਜਿਓ। ਉਸ ਕਵੀ ਨੇ ਸ਼ਬਦ ਕਹੇ ਨੇ, ਉਹ ਕਹਿੰਦਾ ਦੁਨੀਆਂ ਦੇ ਲੋਗੋ ਬਸ ਇੱਕ ਗੱਲ ਚੇਤੇ ਰੱਖੋ, ਬਾਣੀ ਨੂੰ ਪ੍ਰੇਮ ਕਰਨ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ। ਪਰ ਪ੍ਰੇਮ ਬੜੀ ਛੇਤੀ ਨਹੀਂ ਜੇ ਬਣਦਾ, ਇਸ ਮਨ ਅਵੈੜੇ ਨੂੰ ਵਾਰ 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 ਕੁੱਟ ਕੁੱਟ ਕੇ ਲਿਆਉਣਾ ਪੈਂਦਾ। ਕਈ ਵਾਰੀ ਤਾਂ ਇੱਥੋਂ ਤੱਕ ਨਿਤਨੇਮ ਕਰ ਲੈਂਦਾ ਪਰ ਡਰਦਾ ਮਾਰਾ ਬਾਹਰ ਨਾ ਨਹੀਂ ਲੈਂਦਾ, ਦਿਲ ਕੋਈ ਨਹੀਂ ਕਰਦਾ ਨਿਤਨੇਮ ਕਰਨ ਨੂੰ। ਪਰ ਚੇਤੇ ਰੱਖ ਛੱਡੀ ਨਾ, ਆਵਾਜ਼ ਦੇਈ ਜਾਈ। ਤੇ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਇਹ ਗੱਲ ਬੜੀ ਸੋਹਣੀ ਕਹਿੰਦੇ ਸਨ, ਤੇਰਾ ਚਿੱਤ ਨਾ ਵੀ ਲੱਗੇ ਤੇ ਡੋਲੀ ਨਾ ਕਿਉਂ? ਕਹਿਣ ਲੱਗੇ ਤੂੰ ਇਹ ਤਾਂ ਵੇਖਣਾ ਹੈ ਨਾ, ਇਹ ਤਾਂ ਤੈਨੂੰ ਭਰੋਸਾ ਮੇਰਾ ਗੁਰੂ ਵੇਖਦਾ। ਜੇ ਤੇਰਾ ਬਾਣੀ ਵਿੱਚ ਚਿੱਤ ਨਹੀਂ ਲੱਗਾ ਪਰ ਜਿਹਦੀ ਬਾਣੀ ਤੂੰ ਜ਼ਬਾਨ ਨਾਲ ਪੜ੍ਹਨਾ, ਗੁਰੂ ਤਾਂ ਤੈਨੂੰ ਵੇਖਦਾ ਪਿਆ ਹੈ ਨਾ। ਬਸ ਇਸੇ ਪੱਖ ਨੂੰ ਲੈ ਲਈ। ਗੁਰੂ ਗਰੀਬ ਨਿਵਾਜ, ਜੇ ਤੇਰੇ ਅੰਦਰ ਗਰੀਬੀ ਆ ਜਾਏਗੀ ਤੇ ਗੁਰੂ ਤਰਸ ਕਰਕੇ ਤੈਨੂੰ ਰੂਹਾਨੀਅਤ ਦੀ ਅਮੀਰੀ ਦੇਗਾ। ਉਹ ਸੱਜਣ ਨੇ ਸ਼ਬਦ ਲਿਖੇ ਨੇ, ਉਹ ਕਹਿੰਦਾ ਭੋਜਨ ਖਾਏ ਬਿਨ ਜੈਸੇ ਭੂਖ ਨਾਹੀ ਦੂਰ ਹੋਤ, ਪਿਆਸ ਨਹੀਂ ਦੂਰ ਹੋਤ ਪੀਏ ਬਿਨਾਂ ਪਾਣੀ ਕੇ, ਗੁਰ ਕੀ ਬਾਣੀ ਸਿਉਂ ਰੰਗ ਲਾਏ। ਭੋਜਨ ਖਾਏ ਬਿਨ ਜੈਸੇ ਭੂਖ ਨਾਹੀ ਦੂਰ ਹੋਤ, ਪਿਆਸ ਨਹੀਂ ਦੂਰ ਹੋਤ ਪੀਏ ਬਿਨਾਂ ਪਾਣੀ ਕੇ, ਚੜੇ ਬਿਨ ਭਾਨ ਜੈਸੇ ਤਿਮਰ ਨਾ ਦੂਰ ਹੋਤ, ਦਰਦ ਨਾ ਦੂਰ ਹੋਤ ਬਿਨਾ ਮਿਲੇ ਦਾਨੀ ਕੇ। ਅਰਥ ਮੈਂ ਕਰ ਦੇਣਾ, ਰੋਟੀ ਤੋਂ ਬਿਨਾਂ ਭੁੱਖ ਦੂਰ ਨਹੀਂ ਖੋਣੀ, ਪਾਣੀ ਤੋਂ ਬਿਨਾਂ ਪਿਆਸ ਦੂਰ ਨਹੀਂ ਖੋਣੀ, ਸੂਰਜ ਚੜ੍ਹਨ ਤੋਂ ਬਿਨਾਂ ਹਨੇਰਾ ਨਹੀਂ ਜਾਣਾ, ਤੇ ਦਰਿਦਰੀਆ ਦਾਤੇ ਦੇ ਦਾਨ ਤੋਂ ਬਿਨਾਂ ਤੇਰਾ ਦਰਿਦਰ ਨਹੀਂ ਜਾਣਾ। ਆ ਚਾਰ ਤੁਕਾਂ ਨੇ। ਅਗਲੀ ਗੱਲ ਫਿਰ ਮੈਂ ਕਵਿਤ ਪੂਰਾ ਅਰਜ ਕਰਾਂਗਾ। ਜੈਸੇ ਰੀਝੈ ਨਾਹੀ ਇਸ਼ਟ ਦੇਵ, ਬਿਨਾਂ ਸ਼ਰਧਾ ਭਾਵ ਗੂੰਤੇ, ਸ਼ਰਧਾ ਤੋਂ ਬਿਨਾਂ ਕਦੀ ਇਸ਼ਟ ਨਹੀਂ ਜੇ ਰੀਝਦਾ। ਗੁਰਮੁਖੋ ਬਸ ਸਿੱਖੀ ਦਾ ਮੂਲ ਜੜ ਹੈ ਸ਼ਰਧਾ, ਜਿਸ ਦੀ ਜੜ ਸੋਗੀ ਉਹਦਾ ਕੁਛ ਵੀ ਨਹੀਂ ਰਹਿ ਜਾਂਦਾ, ਜੜਾਂ ਸੋ ਗਈਆਂ ਸਭ ਕੁਛ ਹੋ ਗਿਆ। ਜੈਸੇ ਰਾਹ ਰੀਝੈ ਨਾਹੀ ਇਸ਼ਟ ਦੇਵ, ਬਿਨਾਂ ਸ਼ਰਧਾ ਭਾਵ ਗੂੰਤੇ, ਮੁਕਤੀ ਨਾ ਪਾਈਏ ਬਿਨਾਂ ਮਿਲੇ ਬ੍ਰਹਮ ਗਿਆਨੀ ਕੇ, ਤੈਸੇ ਪਿਊਖ ਇਸ ਕੋਰ ਕਲੀ ਕਾਲ ਮੈਂ, ਸ਼ਾਂਤੀ ਨਾ ਪਾਈਏ ਬਿਨਾਂ ਪੜੇ ਗੁਰਬਾਣੀ ਕੇ। ਪੂਰਾ ਕਵਿਤ ਮੈਂ ਅਰਜ਼ ਕਰ ਦੇਣਾ। ਕਹਿਣ ਲੱਗੇ ਭੋਜਨ ਖਾਏ ਬਿਨ ਜੈਸੇ ਭੂਖ ਨਾਹੀ ਦੂਰ ਹੋਤ, ਪਿਆਸ ਨਾਹੀ ਦੂਰ ਹੋਤ ਪੀਏ ਬਿਨਾਂ ਪਾਣੀ ਕੇ, ਚੜੇ ਬਿਨਾਂ ਤਿਮਰ ਜੈਸੇ ਚੜੇ ਬਿਨਾਂ ਭਾਨ ਜੈਸੇ ਤਿਮਰ ਨਹੀਂ ਦੂਰ ਹੋਤ, ਦਰਦ ਨਾ ਦੂਰ ਹੋਤ ਬਿਨਾਂ ਮਿਲੇ ਦਾਨੀ ਕੇ, ਜੈਸੇ ਰੀਝੇ ਨਾਹੀ ਇਸ਼ਟ ਦੇ ਬਿਨ ਸ਼ਰਧਾ ਭਾਵ ਹੂੰਤੇ, ਮੁਕਤੀ ਨਾ ਪਾਈਏ ਮਿਲੇ ਬਿਨਾਂ ਬ੍ਰਹਮ ਗਿਆਨੀ ਕੇ, ਤੈਸੇ ਪਿਊਖ ਇਸ ਕੋਰ ਕਲੀ ਕਾਲ ਮੈਂ, ਸ਼ਾਂਤੀ ਨਾ ਪਾਈਏ ਬਿਨਾਂ ਪੜੇ ਗੁਰਬਾਣੀ ਕੇ। ਬਾਣੀ ਤੋਂ ਬਿਨਾਂ ਸ਼ਾਂਤੀ ਨਹੀਂ। ਤੇ ਮਹਾਰਾਜ ਜੇ ਪੜੀਏ ਫਿਰ ਕੀ ਹੋਵੇਗਾ? ਧੰਨ ਗੁਰੂ ਅਰਜਨ ਸਾਹਿਬ, ਕਹਿਣ ਲੱਗੇ ਫਿਰ ਹੋਵੇਗਾ ਇਹ ਕਿ ਬਾਣੀ ਤੇਰੇ ਅੰਦਰ ਤੁਰ ਗਈ ਨਾ, ਫਿਰ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾਂ ਡੇਰਾ ਪੰਨਾ। ਜੇ ਪੜੇਗਾ ਗੁਰੂ ਅਮਰਦਾਸ ਕਹਿੰਦੇ ਨੇ, ਫਿਰ ਹੋਵੇਗਾ ਇਹ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ परम गत मेरी जलन पूजी शीतल खोए मनवा सतगुरु का दर्शन पाए जीव। फिर खोवेगा ए गुरमखा के बाणी तेरे अंदर दे दुख कटेगी। ताई गुरु जी ने कहा गुर की बाणी शौं रंग लाए। बारमुखी प्रेम भी कर अंतरमुखी प्रेम भी कर गुर किरपाल होए दुख जाए। जदो बाणी नू प्रेम करांगे गुरु किरपाल बाद विच आया। जे गुरु किरपालू हो गया फिर किन्ने कु दो कटे जानगे। एक सिर्फ तुक चार शैव दे इस पवित्र तुका ने गुर किरपाल होए दुख जाए। केड़ा केड़ा दुख सतगुरु होए दयाल गुर किरपाल। सतगुरु होए दयाल ता श्रद्धा पूरी है। सतगुरु होए दयाल ना कब हूं झूरी है। क्यों झोरा मेरे सिर ते गुरु खलोता है। सतगुरु होए दयाल ता दुख ना जानी है। सतगुरु होए दयाल ता हर रंग माणी है। सतगुरु होए दयाल ता जम का डर केखा। सतगुरु होए दयाल ता सद की सुख देखा। सतगुरु होए दयाल ता नवनिध पाई है। सतगुरु होए दयाल ता सच समाही है। धन गुरु ग्रंथ साहिब नू तुसी सारे वैसे प्रेम करन वाले हो क्योंकि आप खुद बाणी पढ़दे हो। सुखमनी साहिब दा तुसी खुद पाठ करदे हो। इस बाणी ने बड़ियां दे दुख मिटाए ते धन गुरु ग्रंथ साहिब कृपा करे साडे अंदर दी भावना बन जाए। बार मुखी भी और अंतर मुखी भी। इनियां कु बेनतियां प्रवान करियो। रात दे दीवान विच फिर आप नाल विचार सांझे कीते जानगे जी। वाहिगुरु जी का खालसा वाहिगुरु जी की फतेह।